ਮਹੱਲੇ ਪਹਿਲੇ ਦੇ ਉੱਚ ਹੱਦੀ ਵੈਣ ਨੇ, ਮਹੱਲੇ ਪਹਿਲੇ ਦੀ ਬਾਣੀ ਮੁਸ਼ਕਲ ਹੈ। ਉਹ ਕਹਿੰਦੇ ਸਾਰੇ ਜੀ ਜੰਤ ਵਾਟ ਤੇ ਪਏ, ਰਾਸਤੇ ਤੇ ਤੁਰੇ ਜਾ ਰਹੇ ਨੇ, ਕਿਉਂ ਜਦੋਂ ਉਹਦਾ ਸੱਦਾ ਆ ਜਾਂਦਾ ਹੈ, ਚੀਰੀ ਆ ਜਾਂਦੀ, ਉਹਨਾਂ ਨੂੰ ਚੱਕ ਕੇ ਲੈ ਜਾਂਦਾ ਕਾਲ। ਇਸ ਕਰਕੇ ਸਾਰੇ ਹੀ ਰਾਸਤੇ ਦੇ ਉੱਤੇ ਤੁਰੇ ਜਾ ਰਹੇ ਨੇ। ਜੇਤੇ ਜੀ ਤੇਤੇ ਵਾਟ ਆਉ, ਚੀਰੀ ਆਈ ਢਿੱਲ ਨਾ ਕਾਉ, ਚੀਰੀ ਆਈ ਢਿੱਲ ਨਾ ਕਾਉ, ਇੱਥੇ ਜਾਣੇ ਸੋ ਜਾਏ ਸੇ ਜਾਣੇ, ਹੋਰ ਫੱਕੜ ਹਿੰਦੂ ਮੁਸਲਮਾਨ, ਇਹ ਸਭਨਾ ਕਾ ਡਰ ਲੇਖਾ ਹੋਏ। ਕਰਨੀ ਦੱਸਣ ਲੱਗੇ, ਸੱਚੋ ਸੱਚ ਬਖਾਣੇ ਕੋਏ, ਜਿਹੜਾ ਸੱਚੋ ਕੇਵਲ ਨਾਮ ਜਪ ਗਿਆ ਉਹਦੀ ਅੱਗੇ ਪੁੱਛ ਨਹੀਂ ਹੋਏਗੀ। ਨਾਨਕ ਅੱਗੇ ਪੁੱਛ ਨਾ ਹੋਵੇ, ਜਿਹੜਾ ਹਿੰਦੂਆਂ ਦਾ ਕਰਮ ਕਾਂਡ ਸੀ ਉਹ ਕੀ ਸੀ? ਸਤੀ ਪਾਪਕਾਰ ਸਤ ਕਮਾਹੇ, ਸਤੀ ਪਾਪਕਾਰ ਸਤ ਕਮਾਹੇ, ਇਹ ਗੁਰ ਦੀਖਿਆ ਕਰੇ ਦੇਵਨ ਜਾਹੇ, ਗੁਰ ਦੀਖਿਆ ਕਰੇ ਦੇਵਨ ਜਾਹੇ। ਇਹ ਕਲਯੁਗ ਦੇ ਲੱਛਣ ਦੱਸੇ ਆ ਮਹੱਲੇ ਪਹਿਲੇ ਨੇ ਬਾਬੇ ਨਾਨਕ ਨੇ, ਵੀ ਸਤੀ ਊਂ ਤੇ ਚਿਤਾ ਤੇ ਸੜਦੀ ਹੈ ਆਪਣੇ ਪਤੀ ਦੇ ਨਾਲ ਤੇ ਸਾਰੀ ਉਮਰ ਪਾਪ ਕਰਦੀ ਰਹਿੰਦੀ ਹੈ, ਉਹ ਕਿੱਦਾਂ ਸਤੀ ਹੋ ਸਕਦੀ ਹੈ? ਜਿਹਦੀ ਕਰਨ ਹੀ ਨਹੀਂ ਠੀਕ ਸਾਰੀ ਜ਼ਿੰਦਗੀ, ਉਹ ਸੜ ਕੇ ਥੋੜ੍ਹਾ ਸਤੀ ਹੋ ਕੇ ਤੇ ਵੀ ਉਹ ਮੁਕਤ ਹੋ ਜਾਏਗੀ। ਮਹਾਰਾਜ ਕਹਿੰਦਾ ਸਤੀ ਪਾਪ ਕਰ ਸਤ ਕਮਾਹੇ, ਗੁਰ ਦੀਖਿਆ ਘਰੇ ਦੇਵਣ ਜਾਏ। ਐਸੇ ਗੁਰੂ ਹੋਣਗੇ ਜਿਹੜੇ ਚੇਲਿਆਂ ਨੂੰ ਉਹਨਾਂ ਦੇ ਘਰ ਜਾ ਕੇ ਦੀਖਿਆ ਦੇਣਗੇ। ਚੇਲਾ ਬੜੀ ਮੁਸ਼ਕਿਲ ਨਾਲ ਜਾ ਕੇ ਗੁਰੂ ਲੱਭਦਾ, ਉਹਦੇ ਕੋਲ ਜਾ ਕੇ ਦੀਖਿਆ ਲੈਂਦਾ। ਅੱਜ ਕੱਲ੍ਹ ਪੰਜ ਪਿਆਰੇ ਬਗਾੜ ਬਗਾੜ ਦੁਨੀਆਂ ਨੂੰ ਲਿਆਓ ਜੀ, ਤੁਸੀਂ ਆਓ ਖੰਡੇ ਦੀ ਬਾਠੇ ਦੀ ਪੌਲ ਛਕੋ। ਉਹ ਭਾਈ ਜਿਹਨਾਂ ਨੂੰ ਲੋੜ ਹੈ, ਬਿਨ ਗਾਹਕ ਗੁਣ ਵੇਚੀਏ ਤੋ ਗੁਣ ਸਿੱਘ ਹੋ ਜਾਏ, ਗੁਣ ਕਾ ਗਾਹਕ ਜੋ ਮਿਲੇ ਤੋ ਗੁਣ ਲਾਖ ਬਕਾਏ। ਇਹ ਅੰਮ੍ਰਿਤ ਇਸ ਲਈ ਬਣਿਆ ਸੀ, ਉਹਦੇ ਮਸਾਂ ਪੰਜ ਪਿਆਰੇ ਪੰਜ ਨਿੱਤਰੇ, ਉੱਥੋਂ ਬਾਅਦ ਥੋੜ੍ਹੇ ਜਿਹੇ ਸਿੰਘ ਜਾਂ। ਕਿੱਡੀ ਮੁਸ਼ਕਲ ਨਾਲ ਜਿਹੜਾ ਕੋ ਅਧਿਕਾਰੀ ਹੁੰਦਾ ਸੀ ਉਹਨੂੰ ਇਹ ਦੀਖਿਆ ਮਿਲਦੀ ਸੀ। ਇੱਥੇ ਗੁਰ ਦੀਖਿਆ ਘਰੇ ਦੇਵਣ ਜਾਏ, ਘਰ ਘਰ ਦੀਖਿਆ। ਆਹ ਮੈਂ ਸ਼ਿਕਾਗੋ 'ਚ ਗਿਆ, ਹੁਣ ਮੈਂ ਤੁਹਾਨੂੰ ਨਾਮਧਾਰੀਆਂ ਦੇ ਗੁਰੂਆਂ ਦੀ ਦੀਖਿਆ ਦਾ ਹਾਲ ਦੱਸਦਾ, ਹੱਡਾ ਬੀਤੀ। ਮੈਂ ਉੱਥੇ ਸ਼ਿਕਾਗੋ ਬੈਠਾ, ਇਹਨਾਂ ਦਾ ਸਤਿਗੁਰੂ ਪ੍ਰਤਾਪ ਸਿੰਘ, ਉਹ ਸਤਿਗੁਰੂ ਜਿਹੜਾ ਹੁਣ ਹੈ ਬੈਠਾ, ਜਗਜੀਤ ਸਿੰਘ ਜੀ ਆਏ। ਉਹ ਆਣ ਕੇ ਤੇ ਮੈਨੂੰ ਜਾਣਦੇ ਸੀ ਚੰਗੀ ਤਰ੍ਹਾਂ, ਮੇਰੇ ਨਾਲ ਬਹੁਤ ਪਿਆਰ ਕਰਦੇ ਸੀ। ਅਤੇ ਉਹ ਆਣ ਕੇ ਤੇ ਉਹ ਜਿਸ ਘਰ 'ਚ ਉਤਰੇ ਸੀ ਸਾਰੇ, ਉਹ ਮੇਰੇ ਦੋਸਤ ਵੀ ਜਾ ਕੇ ਉੱਥੇ ਬੈਠ ਗਏ। ਇਹਨਾਂ ਦੇ ਏਜੰਟ ਛੱਡੇ ਹੁੰਦੇ ਆ ਗਾਂ 'ਚ ਛੋਟੇ, ਉਹ ਚਾਰ ਪੰਜ ਏਜੰਟ ਨਾ ਸਾਡੇ ਸਿੰਘਾਂ 'ਚ ਆ ਗਏ। ਉਹ ਕਹਿਣ ਲੱਗੇ ਜੀ ਤੁਸੀਂ ਵੀ ਸਤਿਗੁਰੂ ਦੀ ਦੀਖਿਆ ਲਾਓ ਤੁਸੀਂ। ਉਹ ਕਹਿੰਦੇ ਅੱਛਾ ਤੁਹਾਡਾ ਸਤਿਗੁਰੂ ਦੀਖਿਆ ਦਿੰਦੇ? ਕਹਿੰਦੇ ਹਾਂ, ਅਸੀਂ ਵੀ ਮੰਤਰ ਦੇ ਸਕਦੇ ਹਾਂ ਤੁਹਾਨੂੰ। ਉਹ ਮੇਰਾ ਨਾਲ ਇੱਕ ਦੋਸਤ ਸੀ ਕਮਲ, ਕਮਲ ਸਾਰਾ, ਉਹਨੂੰ ਕਹਿੰਦੇ, ਮੈਂ ਕਿਹਾ ਯਾਰ ਤੂੰ ਪਹਿਲਾਂ ਦੀਖਿਆ ਲੈ ਲੈ। ਉਹਨੂੰ ਕੰਨ ਉਰੇ ਕਰਕੇ ਤੇ ਉਹਦੇ ਕੰਨ 'ਚ ਨਾ ਉਹ ਕੰਨਾ ਮੰਨਾ ਕੁਰ, ਤੂੰ ਮੇਰਾ ਚੇਲਾ ਤੇ ਮੈਂ ਤੇਰਾ ਗੁਰ, ਉਹ ਕੰਨ 'ਚ ਮੰਤਰ ਦੇ ਕੇ ਨਾ ਹੋਰ ਬੜੀ ਚੀਜ਼ ਕਰਦੇ ਹੈ। ਉਹ ਫਿਰ ਇੱਕ ਡਾਇਰੀ ਹੁੰਦੀ ਹੈ, ਉਸ ਡਾਇਰੀ 'ਚ ਉਹਦਾ ਨਾਂ ਲਿਖ ਲੈਂਦੇ ਵੀ ਇੰਨੇ ਸਿੱਖ ਬਣਾਏ, ਜੇ ਝੂਠ ਹੋਵੇ ਤਾਂ ਮੈਨੂੰ ਫੜੋ। ਐਸੀ ਹਿਪੋਕ੍ਰੀ ਐਸੀ ਮਤਲਬ ਅਨ ਵਿਸ਼ਵਾਸ ਤੁਰਿਆ ਉਸ ਦੇਹ ਨੂੰ ਸਤਿਗੁਰੂ ਮੰਨ ਕੇ, ਫਿਰ ਉਹਦੇ ਜਿਹੜੇ ਚੇਲੇ ਉਹ ਜਿਹੜੇ ਏਜੰਟ ਛੱਡੇ ਆ ਉਹ ਹਰ ਇੱਕ ਨੂੰ ਇੰਨਾ ਸਸਤਾ ਗੁਰਮੰਤਰ ਬਣਾਇਆ ਉਹਦੇ ਕਰ ਕੰਨ। ਮੈਂ ਕਿਹਾ ਉਹ ਤੈਨੂੰ ਗੁਰਮੰਤਰ ਮਿਲ ਗਿਆ? ਕਹਿੰਦਾ ਪਤਾ ਨਹੀਂ ਇਹ ਇਹਨਾਂ ਨੇ ਤੇ ਮੇਰਾ ਡਾਇਰੀ 'ਚ ਵੀ ਨਾਂ ਲਿਖ ਲਿਆ। ਮੈਂ ਕਿਹਾ ਬਸ ਫਿਰ ਤੂੰ ਚੜ ਗਿਆ ਜਾਜੇ। ਉਹ ਇੰਨੇ ਉਹਨਾਂ ਨਾਲ ਜਿਹਨੂੰ ਫੜ ਕਰਕੇ ਕੰਨ ਉਹਨੂੰ ਤੂੰ ਫਿਰ ਨਾਲ ਡਾਇਰੀਆਂ ਰੱਖੀਆਂ ਵੀ ਇੰਨੇ ਸਿੱਖ ਬਣਾਏ। ਆ ਹੈ ਬਾਬੇ ਨਾਨਕ ਦੀ ਹੂਬ ਹੂ ਪਾਲ ਵੀ ਗੌਰ ਦੀਖਿਆ ਘਰੇ ਦੇ ਬਣ ਜਾਏ, ਗੌਰ ਦੀਖਿਆ ਘਰੇ ਦੇ ਬਣ ਜਾਏ, ਇਹ ਸਤੀ ਪਾਪਕਾਰ ਸਤ ਕਮਾਹੇ। ਗੁਰ ਦੀਖਿਆ ਘਰੇ ਦੇ ਬਣ ਜਾਏ, ਇਸਤਰੀ ਪੁਰਖ ਹੈ ਖੱਟਿਆ ਭਾਉ, ਭਾਵੇਂ ਆਵੋ ਭਾਵੇਂ ਜਾਓ, ਕੁਛ ਮਤਲਬ ਪੱਲੇ ਪਿਆ ਇਸ ਲਾਈਨ ਦਾ? ਨਹੀਂ, ਬੜੀ ਮੁਸ਼ਕਿਲ ਲਾਈਨ। ਇਸਤਰੀ ਪੁਰਖ ਹੈ ਖੱਟਿਆ ਭਾਉ, ਭਾਵੇਂ ਆਵੋ ਭਾਵੇਂ ਜਾਓ। ਇਹਦਾ ਮਤਲਬ ਹੈ ਕਲਯੁਗ 'ਚ ਐਸਾ ਜ਼ਮਾਨਾ ਆਜੂਗਾ ਵੀ ਇਸਤਰੀ ਤੇ ਪੁਰਖ ਦਾ ਆਪਸ 'ਚ ਪਿਆਰ ਇੰਨਾ ਕੁ ਹੋਊਗਾ ਵੀ ਤੂੰ ਕਿੰਨੀ ਕੁ ਤਨਖਾਹ ਲਿਆਇਆ, ਕੀ ਕੁਛ ਖੱਟ ਕੇ ਲਿਆਇਆ। ਜੇ ਤੇ ਉਹਨੇ ਤਨਖਾਹ ਜਾਂ ਸਾਰਾ ਕੁਛ ਖੱਟੀ ਲਿਆ ਹੀ ਹੈ ਤਾਂ ਤੇ ਉਹਦਾ ਉਹਨਾਂ ਦਾ ਆਪਸ 'ਚ ਭਾਵ ਦਾ ਮਤਲਬ ਉਹਨਾਂ ਦਾ ਇੰਨਾ ਕੀ ਪਿਆਰ ਹੈ ਜੋੜੇ ਦਾ। ਇਸਤਰੀ ਪੁਰਖ ਹੈ ਖੱਟ ਐ ਭਾਵ, ਆਪਸ ਦਾ ਪਿਆਰ ਕੀ ਹੈ ਖੱਟੀ ਦਾ, ਵੀ ਕਿੰਨੀ ਕੁ ਤੂੰ ਲਿਆਂਦੀ ਕਿੰਨੀ ਕੁ ਮੈਂ ਲਿਆਂਦੀ ਹੈ, ਤਨਖਾਹ ਕਿੰਨੀ ਕੁ ਲਿਆਂਦੀ ਹੈ ਕੀ ਆ। ਉਹ ਮਾਂ ਨੇ ਕਹਿੰਦਾ ਉਹਨਾਂ ਨਾਲ ਕੋਈ ਪੁੱਛਤਾ ਨਹੀਂ, ਉਲਫਤ ਅੱਲਾਹ ਕਿਤਨੀ ਹੈ, ਸਭ ਪੁੱਛਦੇ ਆਪ ਕੀ ਤਨਖਾਹ ਕਿਤਨੀ। ਉਹ ਮੈਂ ਕਿਹਾ ਸਾਡੇ ਵੀ ਹੈ ਕੋਈ ਪੁੱਛਤਾ ਨਹੀਂ, ਗੁਰਬਾਣੀ ਵਿਚਾਰ ਕਿਤਨੇ ਹੈ, ਸਭ ਪੁੱਛਦੇ ਹੈ ਆਪਕੇ ਕਕਾਰ ਕਿਤਨੇ ਹੈ। ਉਹ ਉਹ ਇਸਤਰੀ ਪੁਰਖੇ ਖੱਟਿਆ ਪਾਓ। ਮੈਂ ਉੱਥੇ ਜੋਬ ਕਰਦਾ ਸੀ ਜਨਰਲ ਮੋਟਰ 'ਚ, ਉੱਥੇ ਮੈਂ ਇੱਕ ਅਜੀਬ ਤਮਾਸ਼ਾ ਦੇਖਿਆ। ਲੰਚ ਵੇਲੇ ਬਾਹਰ ਧੁੱਪੇ ਅਸੀਂ ਵੀ ਲੰਚ ਆਪਣਾ ਕੱਢ ਕੇ ਖਾਣਾ, ਤੋ ਇੱਕ ਇੱਕ ਜੋੜਾ ਸੀ ਗੋਰਿਆਂ ਦਾ, ਇੱਕ ਗੋਰੀ ਤੇ ਗੋਰਾ, ਉਹ ਦੋਨੋਂ ਜਣੇ ਘਰੋਂ ਇਕੱਠੇ ਰੋਟੀ ਖਾਂਦੇ ਹੁੰਦੇ ਸੀ ਆਪਣੇ ਆਪਣਾ ਲੰਚ ਬੈਗ ਖੋਲ ਕੇ। ਤੋ ਇੱਕ ਦਿਨ ਨਾ ਉਹ ਵਿਚਾਰਾ ਗੋਰਾ ਨਾ ਉਹਨੂੰ ਤਰਲੇ ਕਰਨ ਡਿਆ, ਗੋਰੀ ਨੂੰ ਤੂੰ ਮੈਨੂੰ ਦੇ ਦੇ ਅੱਜ ਮੈਂ ਭੁੱਲ ਗਿਆ ਛੇਤੀ 'ਚ ਆਪਣੀ ਰੋਟੀ ਬਣਾਉਣੀ ਭੁੱਲ ਗਿਆ, ਕਿਉਂਕਿ ਉੱਥੇ ਆਪਣੀ ਆਪਣੀ ਆਪ ਰੋਟੀ ਬਣਾਉਂਦੇ ਆ। ਉਹ ਫਿਰ ਲੰਚ ਲੈ ਜਾਂਦੇ, ਬੜਾ ਕੰਮ ਦਾ ਜ਼ੋਰ ਹੈ, ਜਿੱਦਾਂ ਕੀੜੀ ਦਿਨ ਰਾਤ ਤੁਰੀ ਰਹਿੰਦੀ ਹੈ ਨਾ ਕੰਮ 'ਤੇ, ਇੱਦਾਂ ਉਹਨਾਂ ਦਾ ਡਬਲ ਡਬਲ ਜੋਬਾਂ ਸਾਰਾ। ਉਹ ਜਿਹੜਾ ਗੋਰਾ ਸੀ ਉਹ ਕਹਿੰਦਾ ਤੂੰ ਭੁੱਲੀਏ ਲੋਕੇ ਅੱਜ ਮੇਰਾ ਲੰਚ ਬੈਗ ਭੁੱਲ ਗਿਆ ਉੱਥੇ, ਤੂੰ ਮੈਨੂੰ ਰੋਟੀ ਦੇ ਦੇ। ਕਹਿੰਦੇ ਭੁੱਲ ਗਿਆ ਤੇ ਭੁੱਖਾ ਮਾਰ, ਸਾਹਮਣੇ ਰੋਟੀ ਖਾ ਗਈ। ਇਹ ਹੈ ਇਸਤਰੀ ਪੁਰਖ ਹੈ ਖੱਟਿਆ ਭਾਉ, ਇਸਤਰੀ ਪੁਰਖ ਹੈ ਖੱਟਿਆ ਭਾਉ। ਉਹ ਕਹਿੰਦੇ ਜਿੱਥੋਂ ਮਰਜ਼ੀ ਤੂੰ ਖੱਟ ਕੇ ਲਿਆ ਪਾਰਦਾਰਾ, ਉਹ ਕਹਿੰਦੇ ਨਾ ਬਹੁ ਲਿਆਵੇਂ ਪਾ ਸੁੱਤ ਦਾਰਾ ਪੈ ਆਨ ਕਰ ਪਰਪੰਚ, ਬਹੁ ਧਨ ਲਿਆਵੇਂ ਸੁੱਤ ਦਾਰਾ ਪੈ ਆਨ ਲੁਟਾਵੇਂ। ਉਹ ਜਿੰਨੀ ਉਹ ਕਹਿੰਦਾ ਜਿੱਥੋਂ ਤੂੰ ਮਰਜ਼ੀ ਖੱਟ ਕੇ ਲਿਆ, ਸਾਨੂੰ ਤੇ ਇਹ ਹੈ ਵੀ ਸਾਨੂੰ ਤੇ ਮਿਲਣਾ ਚਾਹੀਦਾ ਸਭ ਕੁਛ। ਤੂੰ ਕਹਿੰਦੇ ਭਾਵੇਂ ਆਵੋ ਤੇ ਭਾਉ ਜਾ, ਭਾਵੇਂ ਤੂੰ ਸਾਰੀ ਰਾਤ ਨਾ ਕਰ ਵੜ, ਮੈਨੂੰ ਨੀ ਪਰਵਾਹ, ਭਾਵੇਂ ਆਓ ਜਿਸ ਵੇਲੇ ਮਰਜ਼ੀ ਆ ਜਾ, ਪਰ ਖੱਟੀ ਨਾ ਮੈਨੂੰ ਪਾਵੇ। ਇਸਤਰੀ ਪੁਰਖ ਹੈ ਖੱਟਿਆ, ਇਹ ਨਹੀਂ ਵੀ ਮੈਂ ਤੇਰੇ ਦਰਸ਼ਨਾਂ ਬਗੈਰ ਰਹਿ ਨਹੀਂ ਸਕਦੀ, ਜਾਂ ਹਾਂ ਤੂੰ ਅੱਜ ਕਿੱਥੇ ਸੀ ਜਾਂ ਕੀ ਸੀ। ਉਹ ਕਹਿੰਦੇ ਮੈਨੂੰ ਨੀ ਪਤਾ ਤੂੰ ਕਿੱਥੇ, ਜਿੱਦਾਂ ਮਰਜ਼ੀ ਖੇ ਖਾ, ਪਰ ਇਸਤਰੀ ਪੁਰਖ ਹੈ ਖੱਟਿਆ ਭਾਉ, ਉਹ ਭਾਵੇਂ ਆਵੋ ਭਾਵੇਂ ਜਾਓ। ਮਹਾਰਾਜ ਮਹੱਲਾ ਪਹਿਲਾ ਕਲਯੁਗ ਦੀਆਂ ਨਿਸ਼ਾਨੀਆਂ ਦੇ ਰਹੇ ਨੇ, ਅੱਗੇ ਕਲਯੁਗ ਦਾ ਨਾਂ ਆਏਗਾ। ਇਸਤਰੀ ਪੁਰਖ ਹੈ ਖੱਟਿਆ ਭਾਉ, ਭਾਵੇਂ ਆਵੋ ਭਾਵੇਂ ਜਾਓ, ਉਹ ਸਾਸਤ ਵੇਦ ਨਾ ਮਾਨੇ ਕੋਏ, ਆਪੋ ਆਪੇ ਪੂਜਾ ਹੋਏ। ਕਾਫਰਾਂ ਦਾ ਹਾਰ ਹੁਣ ਮਹਾਰਾਜ ਡੰਡਾ ਚੱਕ ਰਹੇ ਨੇ ਮੁਸਲਮਾਨਾਂ ਦੇ ਉੱਤੇ। ਉਹ ਕਹਿ ਰਹੇ ਨੇ ਕਾਜੀ ਹੋਏ ਕਹਿ ਬਹਿ ਨਿਆਏ, ਵੇਲੇ ਮੈਜਿਸਟਰੇਟ ਨੂੰ ਕਾਜੀ ਕਹਿੰਦੇ ਸੀ, ਜਿਹੜਾ ਫਸਟ ਕਲਾਸ ਮੈਜਿਸਟਰੇਟ ਹੁੰਦਾ ਸੀ ਉਹਨੂੰ ਕਾਜੀ ਕਹਿੰਦੇ ਸੀ। ਕਾਜੀ ਹੋਏ ਕਹਿ ਬਹਿ ਨਿਆਏ, ਕਾਜੀ ਹੋਏ ਕਹਿ ਬਹਿ ਨਿਆਏ। ਕਾਜੀ ਕੀ ਕਰਦੇ ਸੀ, ਜਿਸ ਮੈਜਿਸਟਰੇਟ ਦੀ ਕੁਰਸੀ ਤੇ ਉਹ ਬੈਠਦੇ ਸੀ ਉੱਥੇ ਫਿਰ ਨਾਲ ਨਾਲ ਮਾਲਾ ਫੇਰਦੇ ਸੀ। ਕਾਜੀ ਹੋਏ ਕਹਿ ਬਹਿ ਨਿਆਏ, ਤੇ ਕੀ ਕਰਦੇ ਸੀ, ਕਰੇ ਫੇਰੇ ਤਸਬੀ ਕਰੇ ਖੁਦਾਏ, ਫੇਰੇ ਤਸਬੀ ਕਰੇ ਖੁਦਾਏ, ਬੜਾ ਅੱਲਾ ਦਾ ਨਾਮ ਜਪਣਾ ਨਾਲੇ ਆਨਾ। ਤੇ ਅਗਲੀ ਤੁਕ ਆ ਗਈ, ਵੱਡੀ ਲੈ ਕੇ ਹੱਕ ਗਵਾਏ, ਪੁੱਛੇ ਤਾਂ ਪੜ ਸੁਣਾਏ, ਇਹ ਤੁਰਕ ਮੰਤਰ ਕੰਨ ਹਿਰਦੇ ਸਮਾਹੇ, ਤੁਰਕ ਮੰਤਰ ਕੰਨੇ ਹਿਰਦੇ, ਇਹ ਲੋਕ ਮੁਹਾਵੇ ਝਾੜੀ ਖਾਏ, ਲੋਕ ਮੁਹਾਵੇ ਝਾੜੀ। ਜਿਹੜਾ ਲੋਕਾਂ ਦੀ ਲੁੱਟ ਦਾ ਮਾਰ ਸੀ ਨਾ, ਮੁਹਾਵਾ ਕਹਿੰਦੇ ਲੁੱਟਣ ਨੂੰ, ਲੋਕਾਂ ਦੀ ਲੁੱਟ ਦਾ ਮਾਰ ਉਹ ਝਾੜ ਝਾੜ ਕੇ ਫਿਰ ਖਾਂਦੇ ਸੀ ਘਰ ਚ,
ਲੋਕ ਮੁਹਾਵੇ ਝਾੜੀ ਖਾਏ।
ਹੁਣ ਆ ਗਏ ਆ ਜਿਹੜੇ ਦੇਗ ਨੂੰ ਸੁੱਚਾ ਮੰਨ ਕੇ ਆਲੇ ਦੁਆਲੇ ਪਹਿਰਾ ਲਾ ਦਿੰਦੇ ਆ ਜੀ, ਦੇਗ ਦੇ ਲਾਗੇ ਨਾ ਕੋਆ, ਉਹ ਐਨ ਸੁੱਚਾ ਨਹਾ ਧੋ ਕੇ ਐਨ ਅੰਮ੍ਰਿਤ ਵੀ ਜੇ ਚਕਾਉਣਾ ਤੇ ਕਹਿਣਾ ਜਾਓ ਕੇਸੀ ਇਸ਼ਨਾਨ ਕਰਕੇ ਆਓ, ਐਨ ਜਿਹੜਾ ਪਵਿੱਤਰ ਪੁਣਾ ਉਹਨਾਂ ਨੇ ਕੀ ਸੀ, ਮਹਾਰਾਜ ਕਹਿੰਦੇ ਉਹ ਬਾਹਮਣ ਕਰਦੇ ਸੀ, ਚੌਂਕਾ ਦੇ ਕੈ ਸੁੱਚਾ ਹੋਏ, ਐਸਾ ਹਿੰਦੂ ਵੇਖੋ ਕੋਏ, ਐਸਾ ਇਹ ਜੋਗੀ ਗਿਰਹੀ ਜਟਾ ਪਪੂਤ,
ਇਹ
ਪਤਾ ਕੀ ਗੱਲ ਹੈ, ਇਹ ਜੋਗੀ ਨਾ ਆਪਣੇ ਪੁੱਤ ਵਿਚਾਰੇ ਸਾਰੇ ਪਿੱਛੇ ਟੱਬਰ ਛੱਡ ਕੇ ਤੇ ਆਪ ਜੋਗ ਲੈ ਲੈਂਦੇ, ਉਹ ਪਿੱਛੇ ਤਾਂ ਤੁਹਾਡੇ ਨਿਆਣੇ ਰੋਣ ਡੇ ਤੁਹਾਡੀ ਜਾਨ ਨੂੰ, ਤਾਂ ਮਹਾਰਾਜ ਨੇ ਲਿਖਿਆ ਵੀ ਤੁਹਾਡੀ ਜਾਨ ਨੂੰ ਉਹ ਪਿੱਛੇ ਤੁਹਾਡੇ ਨਿਆਣੇ ਰੋ ਰਹੇ ਨੇ। ਤੇ ਉਹ ਜੋਗੀ ਹੋਏ ਕਹਿ ਜੋਗੀ ਗਿਰਹੀ ਜਟਾ ਬਪੂਤ, ਆਗੈ ਪਾਛੈ ਰੋਵੇ ਪੂਤ, ਇਹ ਜੋਗ ਨਾ ਪਾਇਆ ਜੁਗ ਤੇ ਗਵਾਈ, ਕਿਤ ਕਾਰਨ ਸਿਰ ਸ਼ਾਹੀ ਪਾਈ, ਇਹ ਨਾਨਕ ਕਲਗਾ ਇਹੋ ਪਰਵਾਰ, ਨਾਨਕ ਕਲਗਾ ਇਹੋ ਪਰਵਾਰ, ਉਹ ਆਪੇ ਆਖਣ ਆਪੇ ਜਾਣ, ਇੱਕ ਤਰਣੀ ਬਾਜੋਂ ਤਰੇ ਨਾ ਕੋਏ, ਇਹ ਸਭਨਾ ਸੀ ਵੀ ਕਿਹੜੇ ਕਰਮਾਂ ਕਰਕੇ ਮੈਂ ਉਸ ਦਰਗਾਹ ਦੇ ਵਿੱਚ ਮਨਜ਼ੂਰ ਹੋਵਾਂ, ਉਹ ਸੀ ਪੌੜੀ ਦੀ, ਇਹ ਤਾਂ ਦਰਗੇ ਪੈਦਾ ਜਾਏ ਸੀ, ਤਾਂ ਦਰਗੇ
ਪਹਿਲਾ ਜਾਏ ਸਾਹਿਬ ਹੋਏ ਦਿਆਲ ਕਿਰਪਾ ਕਰੇ ਤਾਂ ਸਾਈ ਕਾਰ ਕਰਾਏ ਸਾਹਿਬ ਹੋਏ ਦਿਆਲ ਕਿਰਪਾ ਕਰੇ ਤਾਂ ਸਾਈ ਕਾਰ ਕਰਾਏ ਸੋ ਸੇਵਕ ਸੋ ਸੇਵਕ ਸੇਵਾ ਦਰ ਗਏ ਅੰਦਰ ਪਾਈਐ ਏ ਨਾਨਕ ਤੂਤ ਏ ਜਨ ਨਾਨਕ ਕੇ ਗੁਰ ਸਿੱਖ ਪੁੱਤ ਹੋ ਹਾਰ ਜਪਿਓ ਹਾਰ ਦਿਸਦਾ ਆ ਜਨ ਨਾਨਕ ਕੇ ਗੁਰ ਸਿੱਖ ਪੁੱਤ ਹਾਰ ਜਪਿਓ ਹਾਰ ਦਿਸਦਾ ਆ ਸਭ ਤੇ ਨਿਰਮਲ ਏ ਕਰਨੀ ਹਰ ਕਾ ਨਾਮ ਜਪੋ ਦਿਨ ਰਹਿ ਸਭ ਤੇ ਉੱਚ ਨਿਰਮਲ ਏ ਹਰ ਕਾ ਨਾਮ ਜਪੋ ਦਿਨ ਰਹਿ ਜਪ ਜਪ ਪੈ ਜਪਤ 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 ਪੈ ਦੀਨ ਦਿਆ ਜਪਤ ਜਪਤ ਪੈ ਦੀਨ ਦਿਆ ਜਪਤ ਜਪਤ ਜਪ ਜਪਤ 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 ਪੈ ਦੀਨ ਦਿਆ ਜਪਤ ਜਪਤ ਪੈ ਦੀਨ ਦਿਆ ਹਰ ਹਰ ਅੱਖਰ ਹਰ ਹਰ ਅੱਖਰ ਦੋਏ ਮਾਲਾ ਹਰ ਹਰ ਅੱਖਰ ਦੋਏ ਜਪਤ ਜਪਤ ਪੈ ਆਪਣੀ ਕਾਰੂ ਬੇਨਤੀ ਸਤੇ ਗੁਰੇ ਆਪਣੀ
ਜੀ ਬੇਨਤੀ ਕੀ ਵੀ ਮੈਨੂੰ ਕਕਾਰ ਦੇ ਪਾਉਣ ਨੂੰ ਮੈਨੂੰ ਬਾਣੀ ਪੜ੍ਹਨ ਨੂੰ ਦੇ ਮੈਨੂੰ ਕੋਈ ਹੋਰ ਸਿੱਖੀ ਦਾ ਜੋ ਕੰਮ ਤੁਰਿਆ ਉਹ ਦੇ ਨਹੀਂ ਮਹੱਲਾ ਪੰਜਵਾਂ ਕਹਿੰਦਾ
ਮੋਕ ਦਿਓ ਹਰੇ ਹਰ ਜਪਨੀ ਮੋਕ ਹਰੇ ਹਰ
ਕਿਰਪਾ ਕਿਰਪਾ ਕਰ ਕਿਰਪਾ ਕਿਰਪਾ ਕਰ ਰਾਖੋ ਸਰਣਾਈ
ਮੋਕੋ ਹਰੇ ਹਰਿ ਜਪ ਕਰ ਕਿਰਪਾ ਰਾਖੋ ਸਰਣਾਈ ਮੋਕੋ ਹਰੇ ਹਰਿ ਜਪ ਹਰ ਹਰ ਅੱਖਰ ਦੋਏ ਜਪ ਤੇ ਜਪ ਡਰ ਗਏ ਪੈ
ਕਪੁੱਤੋ ਹਾਰ ਜਪਿਓ ਹਾਰ ਨੇ ਸਿਤਾਰੇ ਜਨ ਨਾਨਕ ਕੇ ਗੁਰ ਸਿੱਖ ਪੁੱਤੋ ਹਾਰ ਜਪਿਓ ਹਾਰ ਨੇ ਸਿਤਾਰੇ ਜਪ ਤਪ ਸੰਜਮ ਕਰਮ ਨ ਜਾਣਾ ਨਾਮ ਜਪੀ ਪ੍ਰਭ ਤੇਰਾ ਜਪ ਤਪ ਨਾਨਕ ਭੇਟਿਓ ਸਾਚੈ ਸਭ ਦੇ ਨਵੇਰਾ ਗੁਰੂ ਪਰਮੇਸ਼ਰ ਨਾਨਕ ਭੇਟਿਓ ਸਾਚੈ ਸਭ ਦੇ ਨਵੇਰਾ ਗੁਰ ਕਾ ਸ਼ਬਦ ਗੁਰ ਕਾ ਸ਼ਬਦ ਮੇਰੇ ਅੰਤਰ ਧਿਆਨ ਕਬੂ ਨਾ ਛੋਟੂ ਹਰ ਕਾ ਨਾਮ ਗੁਰ ਕਾ ਸ਼ਬਦ ਮੇਰੇ ਅੰਤਰ ਮੂਲ ਨਾ ਥੋੜੀ ਉਹ ਜੇ ਚਰ ਆਪ ਕਿਰਪਾਲ ਇਹ ਸਭ ਦੇ ਅਖੁੱਟ ਬਾਬਾ ਨਾਨਕਾ ਖਾਏ ਖਰਚ ਧਨ ਮਾਲ ਬੋਲੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਫਤਿਹ
ਇੱਕ ਓ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਇ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪੌੜੀ ਪ੍ਰਥਮ ਭਗਵਤੀ ਔਰ ਜੋਨ ਹਰ ਗੋਬਿੰਦ ਨੂੰ ਸਿਮਰੋ ਸ੍ਰੀ ਹਰ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਜਿੱਠੈ ਸਭ ਦੁੱਖ ਜਾਏ ਤੇਗ ਬਹਾਦੁਰ ਸਿਮਰੀਐ ਘਰ ਨਾਉ ਨਿਧਿਆਵੇ ਧਾਏ ਸਭ ਥਾਈ ਹੋਏ ਸਹਾਏ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਭ ਥਾਈ ਹੋਏ ਸਹਾਏ ਪੋਥੀ ਪਰਮੇਸ਼ਰ ਕਾ ਥਾਨ ਸਾਧ ਸੰਗ ਗਾਵ ਹੈ ਗੁਣ ਗੋਬਿੰਦ ਪੂਰਨ ਬ੍ਰਹਮ ਗਿਆਨ ਸਮਝੇ ਸੂਝੇ ਪੜ ਪੜ ਬੂਝੇ ਅੰਤ ਨਿਰੰਤਰੇ ਸਾਚਾ ਸੱਚ ਜੇ ਗੁਰੇ ਫਰਮਾਇਆ ਕਿਉਂ ਇਦੋਂ ਬੋਲੋ ਹਟੀਐ ਬੋਲੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਸਾਹਿਬ ਜੀ ਕੇ ਪੰਜ ਪਿਆਰੇ ਜੇ ਕੋ ਜੀਉ ਕਹੇ ਉਹਨਾਂ ਕੋ ਜਮ ਕੀ ਤਲਬ ਨਾ ਹੋਈ ਪਿਆਰੇ ਦਇਆ ਸਿੰਘ ਜੀਉ ਧਰਮ ਸਿੰਘ ਜੀਉ ਹਿੰਮਤ ਸਿੰਘ ਜੀਉ ਸਾਹਿਬ ਸਿੰਘ ਜੀਉ ਮੋਹਕਮ ਸਿੰਘ ਜੀਉ ਚਾਰ ਸਾਹਿਬਜ਼ਾਦੇ ਅਜੀਤ ਸਿੰਘ ਜੀਉ ਜੁਝਾਰ ਸਿੰਘ ਜੀਉ ਜ਼ੋਰਾਵਰ ਸਿੰਘ ਜੀਉ ਫਤਿਹ ਸਿੰਘ ਜੀਉ ਦੀਖਿਆ ਆਖ ਬੁਝਾਇਆ ਸਿਫਤੀ ਸੱਚ ਸਮੇਉ ਤਿੰਨ ਕੋ ਕਿਆ ਉਪਦੇਸੀਐ ਜਿਨ ਗੁਰ ਨਾਨਕ ਦੇਉ ਪੂਰੇ ਗੁਰ ਕੀ ਪੂਰੀ ਦੀਖਿਆ ਬੋਲੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕੇ ਆਖ ਆਖੈ ਸ਼ਬਦ ਭਾਖੈ ਅਰਧ ਉਰਧ ਦਿਨ ਰਾਤ ਨਾਨਕ ਨਾਮ ਨਾਮ ਜਪ ਜਪਿਆ ਅੰਤਰ ਬਾਹਰ ਰੰਗ ਗੁਰ ਪੂਰੇ ਉਪਦੇਸਿਆ ਨਰਕ ਨਾਹੇ ਸਾਧ ਸੰਗ ਖੱਤਰੀ ਬ੍ਰਾਹਮਣ ਸੂਦ ਵੈਸ ਕੋ ਜਾਪੈ ਹਰ ਮੰਤਰ ਜਪੈਨੀ ਸਤੇ ਗੁਰ ਸਭਨਾ ਦਾ ਭਲਾ ਮਨਾਏਂਦਾ ਨਾਨਕ ਨਾਮੇ ਚੜ੍ਹਦੀ ਕਲਾ ਤੇਰੇ ਭੌੜੇ ਸਰਬੱਤ ਕਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਹਮ ਆਪ ਗੁਣੇ ਭਰੇ ਏਕ ਗੁਣ ਨਾਹੀ ਅੰਮ੍ਰਿਤ ਛਾੜ ਬਿਖੈ ਬਿਖ ਖਾਈ ਮਾਇਆ ਮੋਹ ਪਰਮ ਪੈ ਪੂਰੇ ਸੁਤ ਦਾਰਾ ਸਿਉ ਪ੍ਰੀਤ ਲਗਾਈ ਇੱਕ ਉੱਤਮ ਪੰਥ ਸੁਣਿਓ ਗੁਰ ਸੰਗ ਤੇ ਤਹਿ ਮਿਲੰਦ ਜਮ ਤ੍ਰਾਸ ਮਿਟਾਈ ਇੱਕ ਅਰਦਾਸ ਪਾਠ ਕੀਰਤੇ ਗੁਰ ਰਾਮਦਾਸ ਰੱਖੋ ਸਰਣਾ ਵਾਕ ਅਰਦਾਸ ਪਾਠ ਕੀਰਤੇ ਕੀ ਗੁਰ ਰਾਮਦਾਸ ਰਾਖੋ ਸਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ। ਸਹਿਜ ਕਰ ਪਾਈਐ
ਗੁਰਮੁਖ ਭਗਤੇ ਸਹਿਜ ਕਰ ਪਾਈਐ
ਗੁਰਮੁਖ ਭਗਤੇ ਸਹਿਜ ਕਰ ਪਾਈਐ
ਗੁਰਮੁਖ ਭਗਤੇ
ਗੁਰਮੁਖ ਭਗਤੇ ਸਹਿਜ ਕਰ ਪਾਈਐ ਭੇਟੇ ਮਾਰੇ ਆਈਐ ਜਾਈਐ
ਭੇਟੇ ਮਾਰੇ ਆਈਐ
ਰਹਾਉ ਬਿਨ ਗੁਰ ਭੇਟੇ ਮਾਰੇ ਆਈਐ ਤਨਾਸਰੀ ਮਹੱਲਾ ਪਹਿਲਾ ਪੋਥੀ ਪੰਨਾ 686 ਤਨਾਸਰੀ ਮਹੱਲਾ ਪਹਿਲਾ ਸਹਿਜੇ ਮਿਲੇ ਮਿਲਿਆ ਪਰਵਾਨ
ਸਹਿਜੇ ਮਿਲੇ ਮਿਲਿਆ
ਮਿਲਿਆ ਪਰਵਾਨ
ਸਹਿਜੇ ਮਿਲੇ ਮਿਲਿਆ ਪਰਵਾਨ
ਤਨਾਸਰੀ ਮਹੱਲਾ ਪਹਿਲਾ ਸਹਿਜੇ ਮਿਲੇ ਮਿਲਿਆ ਪਰਵਾਨ ਨਾ ਤੇ ਸਮਰਨ ਨਾ ਆਵਣ ਗਿਆਨ ਸਹਿਜੇ ਮਿਲੇ ਮਿਲਿਆ ਪਰਵਾਨ
ਸਹਿਜੇ ਮਿਲੇ ਮਿਲਿਆ ਪਰਵਾਨ
ਨਾ ਤਿਸ ਮਰਨ ਨਾ ਆਵਣ ਗਿਆਨ
ਨਾ ਤਿਸ ਮਰਨ ਨਾ ਆਵਣ ਗਿਆਨ
ਠਾਕੁਰ ਮੈਂ ਦਾਸ ਦਾਸ ਮੈਂ ਸੋਏ
ਠਾਕੁਰ ਮੈਂ ਦਾਸ
ਦਾਸ ਮੈਂ
ਸੋਏ
ਜੈ ਦੇਖਾਂ ਤੈ ਅਵਰ ਨਾ ਕੋਏ
ਜੈ ਦੇਖਾਂ ਤੈ ਅਵਰ ਨਾ ਕੋਏ
ਗੁਰਮੁਖੇ ਭਗਤ ਸਹਿਜ ਕਰ ਰਹਾਉ ਸੋ ਗੁਰ ਕਰੋ ਜੇ ਸੱਚ ਦਿਰੜਾਵੈ
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 ਅਕਥ ਕਥਾਵੈ ਸ਼ਬਦ ਮਿਲਾਵੈ
ਅਕਥ ਸ਼ਬਦ ਮਿਲਾਵੈ
ਸ਼ਬਦ ਮਿਲਾਵੈ ਸ਼ਬਦ ਮਿਲਾਵੈ
ਸ਼ਬਦ ਮਿਲਾਵੈ ਸ਼ਬਦ ਮਿਲਾਵੈ
करो जे साच दिरडावै।
सो गुर करो जे साच दिरडावै।
अकथ कथावै सब दे मिलावै। हर के लोग अवर नहीं कारा।
हर के लोग अवर नहीं कारा।
साचो ठाकुर साचे प्यारा।
साचो ठाकुर साचे प्यारा।
गुरमुख भगत सहज मन में साचा।
तन में
मनुआ मन में साचा। सो साचा मिल साचे राचा।
सो साचा मिल साचे राचा।
सेवक प्रभ कै लागे पाए। सत गुर पूरा मिलिया आमलाए।
सत गुर पूरा मिले मिलाए।
सत गुर पूरा मिले मिलाए।
सत गुर पूरा मिले मिलाए।
गुरमुख भगत सहज कार। दिखावै आपे देखै।
आपे दिखावै आपे देखै।
हठ ना पतिजे ना बाह पेखै।
हठ ना पतिजे
ना बाह पेखै। कर पांडे जिन अमृत पाया। कर पांडे जिन अमृत पाया। प्रेम भगते प्रभ मन प्रति आया।
प्रेम भगते मन प्रति आया।
गुरमुख भगते सहज कार।
गुरमुख भगते सहज कार पाया।
गुरमुख भगते सहज कार पाया। गुरमुख भगते सहज कार पाया। पाड़ पूले पाड़ पाड़ पूले। पाड़ पाड़ पूले चोटा खाए।
पाड़ पाड़ पूले चोटा खाए।
बहुत सियाणप आवे जाहे।
बहुत सियाणप आवे जाहे।
नाम जपे नाम नाम जपे पाव भोजन खाए।
भोजन खाए।
गुरमुख सेवक रहे समाए।
गुरमुख सेवक रहे समाए।
गुरमुख भगत सहज कार।
गुरमुख
भगत सहज कार। पूजे शिला तीरथ बन वासा।
पूजे
परमत डोलत पै उदासा।
परमत डोलत पै उदासा।
मन मैल सूचा क्यों होए।
मने मैल सूचा क्यों होए।
ए साच मिले पावे पत सोए।
साच मिले पावे पत सोए।
भगते सहज कार पाया।
ਸਰੀ ਰੇ ਆਚਾਰਾਂ ਵਿਚਾਰ ਸਰੀ ਆਚਾਰਾਂ ਵਿਚਾਰ ਸਰੀ ਆਚਾਰਾਂ ਵਿਚਾਰ ਸਰੀ ਆਦ ਜੁਗਾ ਦੇ ਸਹਿਜ ਮਨ ਧੀਰੇ ਪਲ ਪੰਕਜ ਮੈਂ ਕੋਟ ਉਧਾਰੇ ਪਲ ਪੰਕਜ ਮੈਂ ਕੋਟ ਉਧਾਰੇ ਕਰ ਕਿਰਪਾ ਗੁਰਮੇਲ ਪਿਆਰੇ ਕਰ ਕਿਰਪਾ ਗੁਰਮੇਲ ਪਿਆਰੇ ਗੈ ਪ੍ਰਭ ਤੁਧ ਸਲਾਹੀ ਤੁਧ ਬਿਨ ਦੂਜਾ ਮੋਖ ਨਾਹੀ
ਤੁਧ ਬਿਨ ਦੂਜਾ ਮੈਂ ਕੋ ਨਾਹੀ
ਕਿਸੇ ਆ ਗਏ ਪ੍ਰਭ ਤੁਧ
ਸਲਾਹੀ
ਤੁਧ ਬਿਨ ਦੂਜਾ ਮੈਂ ਕੋ ਨਾਹੀ ਜਿਉ ਤੁਧ ਭਾਵੈ ਤਿਉ ਰਾਖ
ਰਜਾਏ
ਨਾਨਕ ਸਹਿਜੈ ਪਾਏ ਗੁਣ ਗਾਏ ਨਾਨਕ ਸਹਿਜ ਪਾਏ ਗੁਣ ਗਾਏ ਰਹਾਉ ਦੀ ਤੁੱਕ ਹੈ ਮਹੱਲੇ ਪਹਿਲੇ ਦੀ ਉਹ ਕਹਿੰਦੇ ਨੇ ਭਈ ਗੁਰਮੁਖੇ ਭਗਤੇ ਸਹਿਜ ਕਰ ਪਾਈਐ ਭਗਤ ਦੇ ਸਦਾ ਦੋ ਸਪੈਲਿੰਗ ਹੋਣਗੇ ਸਾਰੀ ਬਾਣੀ 'ਚ ਇੱਕ ਤੱਤੇ ਨੂੰ ਸਿਆਰੀ ਹੋਊਗੀ ਇੱਕ ਤੱਤਾ ਮੁਕਤਾ ਹੋਊਗਾ ਜਿੱਥੇ ਤੱਤੇ ਨੂੰ ਸਿਆਰੀ ਹੋਏ ਉਹ ਹੈ ਭਗਤੀ ਭਗਤੀ ਕਰਨੀ ਅਤੇ ਜਿੱਥੇ ਤੱਤਾ ਮੁਕਤਾ ਹੋਵੇ ਉਹ ਹੈ ਭਗਤ ਭਗਤੀ ਕਰਨ ਵਾਲਾ ਮਹਾਰਾਜ ਕਹਿੰਦੇ ਵੀ ਜਿੱਥੇ ਜਿੱਥੇ ਵੀ ਜਿਹੜਾ ਵੀ ਕੋਈ ਤਰਿਆ ਹੈ ਉਹ ਗੁਰਮੁਖ ਦੇ ਰਾਸਤੇ 'ਤੇ ਪੈ ਕੇ ਪੂਰਾ ਗੁਰੂ ਕਰਕੇ ਗੁਰਮੁਖ ਦੇ ਰਾਸਤੇ 'ਤੇ ਉਹ ਸਹਿਜ ਭਗਤੀ ਨਾਲ ਤਰਿਆ ਹੈ ਇੱਕ ਹੱਠ ਭਗਤੀ ਹੁੰਦੀ ਹੈ ਪਾਣੀਆਂ 'ਚ ਖੜੋ ਰਹਿਣਾ ਜਲਾਂ 'ਚ ਖੜੋ ਰਹਿਣਾ ਜਾਂ ਤੜਕੇ ਉੱਠ ਕੇ ਕੇਸੀ ਇਸ਼ਨਾਨ ਹੀ ਕਰੀ ਜਾਣੇ ਸਰਦੀਆਂ 'ਚ ਵੀ ਠੰਡ 'ਚ ਮਾਰ ਇਹ ਸਾਰੇ ਹੱਠ ਕਰਮ ਹੈ ਕਰਮ ਕਾਂਡ ਹੈ ਮਹਾਰਾਜ ਦੇ ਘਰ 'ਚ ਭਗਤੀ ਕਿਹੜੀ ਪ੍ਰਵਾਨ ਆ ਹਮ ਧਨਵੰਤ ਭਾਗਿਟ ਸੱਚ ਨਾਏ ਹਰ ਗੁਣ ਗਾਵੈ ਸਹਿਜ ਸੁਭਾਏ ਮਹਾਰਾਜ ਨੇ ਬੜਾ ਰਾਸਤਾ ਸੌਖਾ ਤੋਰਿਆ ਸੀ ਬਾਬੇ ਨਾਨਕ ਨਾਲ ਪਰ ਇਹਨੂੰ ਬੜਾ ਮੁਸ਼ਕਿਲ ਬਣਾ ਦਿੱਤਾ ਸਿੱਖੀ ਨੂੰ ਸਮਝ ਨਹੀਂ ਆਉਂਦੀ ਭਈ ਇਸੇ ਕਰਕੇ ਅਸੀਂ ਸ਼ਬਦਾਂ ਦੇ ਵਿੱਚੋਂ ਖੋਜ ਲੈ ਰਹੇ ਹਾਂ ਵੀ ਬਾਬੇ ਨਾਨਕ ਨੇ ਕਿਹੜਾ ਰਾਸਤਾ ਚਲਾਇਆ ਬਾਬੇ ਨਾਨਕ ਨੇ ਬੜਾ ਸੋਹਣਾ ਰਾਸਤਾ ਚਲਾਇਆ ਸੀ ਨਾਨਕ ਸਤਿਗੁਰ ਭੇਟਿਆ ਪੂਰੀ ਹੋਵੇ ਜੁਗਤ ਹਸਾਂਦਿਆਂ ਖੇਲਦਿਆਂ ਪਹਿਨਦਿਆਂ ਖਾਵੰਦਿਆਂ ਵਿੱਚੇ ਹੋਵੇ ਮੁਕਤ ਫਿਰ ਸਤਿਗੁਰ ਕੀ ਐਸੀ ਵਡਿਆਈ ਪੁੱਤ ਕਲਤ ਵਿੱਚੇ ਗਤ ਪਾਏ ਕਿੱਡਾ ਸੌਖਾ ਰਸਤਾ ਮਹਾਰਾਜ ਨੇ ਕਿਹਾ ਫਿਰ ਮਹਾਰਾਜ ਨੇ ਆਪਣੀ ਤੁਖਾਰੀ ਦੇ ਵਿੱਚ ਕਹਿਤਾ ਸਹਿਜ ਪੱਕੇ ਸੋ ਮੀਠਾ ਹੋਏ ਕਿਉਂਕਿ ਸ੍ਰਿਸ਼ਟੀ ਦਾ ਅਸੂਲ ਹੈ ਜੇ ਸੂਰਜ ਚੜੂਗਾ ਉਹ ਛੇਤੀ ਨਾ ਨਹੀਂ ਅੱਧ 'ਚ ਆ ਜਾਂਦਾ ਉਹ ਹੌਲੀ ਹੌਲੀ ਚੜੂਗਾ ਪਹਿਲਾਂ ਲਾਲੀ ਉੱਠੂਗੀ ਹੌਲੀ ਹੌਲੀ ਸੂਰਜ ਆਊ ਹੌਲੀ ਹੌਲੀ ਧੁੱਪ ਚੜੂ ਹੌਲੀ ਡੁੱਬੂਗਾ ਵੀ ਹੌਲੀ ਹੌਲੀ ਸਰਦੀ ਆਊਗੀ ਹੌਲੀ ਹੌਲੀ ਆਊਗੀ ਗਰਮੀ ਆਊਗੀ ਹੌਲੀ ਹੌਲੀ ਆਊਗੀ ਕੋਈ ਮੇਵਾ ਪੱਕੂਗਾ ਹੌਲੀ ਹੌਲੀ ਪੱਕ ਕੁਦਰਤ ਦਾ ਨੇਚਰ ਦਾ ਅਸੂਲ ਸਹਿਜ ਦਾ ਹੈ ਇਹੋ ਮਹਾਰਾਜ ਨੇ ਅਪਣਾਇਆ ਵੀ ਜਿਹੜੀ ਰੱਬ ਨੂੰ ਮਿਲਣ ਦਾ ਰਾਹ ਹੈ ਇਹ ਵੀ ਜਪ ਕਠਨ ਤਪ ਇਹ ਕਰਨ ਦਾ ਨਹੀਂ ਹੈ ਸਹਿਜ ਸੁਭਾਏ ਜਿਹੜਾ ਭਗਤੀ ਹੋ ਜਾਏ ਉਹਨੂੰ ਪ੍ਰੇਮਾ ਭਗਤੀ ਕਿਹਾ ਔਰ ਉਹਨੂੰ ਹੀ ਕਿਹਾ ਹੈ ਗੁਰਮੁਖੇ
ਸਹਿਜ ਕਰ
ਬਹੁ ਭੇਖ ਕੀਹਾ ਦੇਹੀ ਦੁੱਖ ਦੀ
ਆਪਣੀ ਇਸ ਦੇਹੀ ਦੇ ਉੱਤੇ ਜਿੰਨਾ ਮਰਜ਼ੀ ਭੇਖ ਕਰੀ ਚੱਲ, ਜਿੰਨਾ ਮਰਜ਼ੀ ਭਾਰ ਚੱਕੀ ਚੱਲ, ਦੇਹੀ ਇਟ ਸੈਲਫ ਭੇਖ ਹੈ। ਕਿਸ ਤਰ੍ਹਾਂ ਮਨ ਮੰਦਰ, ਤਨ ਵੇਸ ਕਲੰਦਰ, ਘੱਟ ਹੀ ਤੀਰਥ ਨਾਵਾਂ, ਏਕ ਸ਼ਬਦ ਮੇਰੇ ਪ੍ਰਾਣੇ ਵਸਤ ਹੈ ਬਹੁੜ ਜਨਮ ਨਾਮ। ਬਾਬੇ ਨਾਨਕ ਦਾ ਸ਼ਬਦ ਕਹਿੰਦਾ ਇਸ ਤਨ ਦੇ ਉੱਤੇ ਇੱਕ ਹੋਰ ਭੇਖ ਨਾ ਕਰ, ਛੋਡੋ ਵੇਸ ਭੇਖ ਚਤਰਾਈ ਦੁਬਦਾਏ ਫਲ ਨਾਹੀਂ ਜੀ। ਇੱਥੇ ਭਾਈ ਗੁਰਦਾਸ ਨੇ ਫਿਰ ਝੂਠੀ ਵਾਰ ਠੋਕਤੀ, ਬਾਬੇ ਭੇਖ ਬਣਾਇਆ, ਉਦਾਸੀ ਕੀ ਰੀਤ ਚਲਾਈ, ਚੜਿਆ ਸੋਧਣ ਧਰਤ ਲੁਕਾਈ, ਇਸੇ ਕਰਕੇ ਵਾਰਾਂ ਵਿੱਚ ਨਹੀਂ ਆਈ। ਐਸੇ ਝੂਠ ਦੇ ਪਲੰਦੇ ਬਾਬੇ ਨਾਨਕ ਦੀ ਸ਼ਕਲ ਹੀ ਵਿਗਾੜ ਦਿੱਤੀ, ਉਹਦਾ ਜੀਵਨ ਵਿਗਾੜ ਦਿੱਤਾ। ਵੀ ਉਹ ਕਿੱਦਾਂ ਦਾ ਸੀ? ਉਹਦਾ ਜੀਵਨ ਸ਼ਬਦਾਂ 'ਚ ਖੁੱਲਦਾ। ਉਹਨਾਂ ਨਾਲ ਰਾਸਤਾ ਜਿਹੜਾ ਦੱਸਿਆ ਸੀ ਉਹ ਸਹਿਜ ਮਾਰਗ ਸੀ। ਇਸੇ ਕਰਕੇ ਅਸੀਂ ਰਹਾਉ ਦੀ ਤੁਕ ਲਈ ਹੈ ਭਈ ਜਿਹੜੀ ਸਹਿਜ ਭਗਤੀ ਹੈ ਉਹ ਹੈ ਘਰ ਦੇ ਵਿੱਚੇ ਰਹਿੰਦਿਆਂ, ਪੁੱਤਾਂ ਸਾਰਿਆਂ ਦੇ ਵਿੱਚੇ ਰਹਿੰਦਿਆਂ ਹੀ ਰੱਬ ਨੂੰ ਮਿਲ ਜਾਣਾ। ਤੁਸੀਂ ਪਹਿਲਾਂ ਇਹ ਦੱਸੋ ਵੀ ਜੇ ਸਾਰੇ ਗੁਰੂਆਂ ਨੇ ਗ੍ਰਿਸਤ ਕੀਤਾ ਹੈ, ਸਾਰੇ ਗੁਰੂਆਂ ਬੱਚੇਦਾਰ ਹੋਏ, ਸਾਰਿਆਂ ਨੇ ਟੱਬਰ ਪਾਲੇ ਆ, ਅੱਜ ਕੱਲ੍ਹ ਦੇ ਇਹ ਸੰਤਾਂ ਦੇ ਟੋਲੇ ਕਿਹੜੇ ਆ ਜਿਹੜੇ ਵਿਆਹ ਨਹੀਂ ਕਰਾਇਆ ਔਰ ਸੰਤਾਂ ਦੇ ਡੇਰੇ ਬਣਾ ਲਏ? ਆਪਣੇ ਆਪ ਨੂੰ ਸੰਤ ਕਹਾਉਂਦੇ ਆ, ਜਾ ਕੇ ਬਾਣੀ ਤੋਂ ਕਹੇ ਗੁਰਸਿੱਖ ਮੀਤ ਚਲੋ ਗੁਰ ਚਾਲੀ। ਜੋ ਉਹਨਾਂ ਨੇ ਚਾਲੀ ਚੱਲੀ ਹੈ, ਜਿਹਨੇ ਗ੍ਰਿਸਤ ਦੇ ਵਿੱਚ, ਜਿਹੜਾ ਗ੍ਰਿਸਤ 'ਚ ਪਿਆ ਹੀ ਨਹੀਂ ਹੈ ਉਹਨੂੰ ਕੀ ਪਤਾ ਸਹਿਜ ਮਾਰਗ ਕੀ ਹੈ? ਗੁਰੂਆਂ ਨੇ ਚੱਲ ਕੇ ਦਿਖਾਲਿਆ, ਇਸੇ ਕਰਕੇ ਗ੍ਰਿਸਤ ਕੀਤਾ, ਬੱਚੇ ਪੈਦਾ ਕੀਤੇ, ਵਿੱਚੇ ਰਹੇ ਔਰ ਵਿੱਚੇ ਸਾਰੇ ਰਹੇ ਕਰਦੇ ਔਰ ਉਹ ਡਿਫੀਕਲਟੀਆਂ ਸ਼ਰੀਕੇ ਦੇ ਵਿੱਚ ਝਗੜੇ ਉੱਧਰ ਉੱਧਰ ਸਾਰੇ ਇਹਨਾਂ ਦੇ ਵਿੱਚੇ ਉਹ ਮੁਕੰਮਲ ਹੋਏ ਆ। ਉਹਨਾਂ ਦਾ ਜਿਹੜਾ ਰਾਸਤਾ ਹੈ ਉਹ ਗ੍ਰਿਸਤ ਦਾ ਰਾਸਤਾ ਹੈ। ਜਿਹੜਾ ਸਿੱਖੀ ਦੇ ਵਿੱਚ ਸਾਧ ਸੰਤ ਵਿਆਹ ਨਹੀਂ ਕਰਾਉਂਦਾ ਔਰ ਬਣ ਕੇ ਭਾਵੇਂ ਜਿੱਦਾਂ ਮਰਜ਼ੀ ਸਾਧੂ ਸੰਤ ਬਣ ਜਾਏ, ਉਹ ਹਿੰਦੂ ਸੰਤ ਹੈ। ਹਿੰਦੂਆਂ 'ਚ ਇਸ ਤਰ੍ਹਾਂ ਹੁੰਦਾ ਸੀ ਵੀ ਉਹ ਜੰਗਲਾਂ ਚਲੇ ਜਾਂਦੇ ਸੀ, ਪਰਿਵਾਰ ਛੱਡ ਦਿੰਦੇ ਸੀ। ਉਹਨਾਂ ਦਾ ਇੱਕ ਆਸ਼ਰਮ ਹੀ ਬਾਨਪ੍ਰਸਥ ਆਸ਼ਰਮ ਸੀ, ਬ੍ਰਹਮਚਰੀ ਆਸ਼ਰਮ। ਫਿਰ ਉਹ ਸਾਰੇ ਇੱਕ ਉਮਰ ਦਾ ਹਿੱਸਾ ਹੀ ਉਹ ਛੱਡ ਕੇ ਤੁਰ ਜਾਂਦੇ ਸੀ ਟੱਬਰਾਂ ਨੂੰ। ਇਹ ਸਾਰੇ ਜਿਹੜੇ ਡੇਰੇ ਬਣਾਉਣੇ ਹੈ, ਪਿੱਛੇ ਮੈਂ ਦੱਸਿਆ ਵੀ ਡੱਡਾ ਡੇਰਾ ਇਹ ਨਹੀਂ, ਜੈ ਡੇਰਾ ਤੂੰ ਜਾਣ ਤਿਸ ਡੇਰੇ ਕਾ ਸੰਜਮ ਗੁਰ ਕੇ ਸਭ ਦੇ ਪਛਾਣ, ਡੇਰਾ ਸੱਚ ਨੇਚਲ ਸਾਧ ਸੰਗੇ ਪਾਇਆ। ਉਹ ਜਿਹੜਾ ਅੰਦਰ ਸਾਧ ਦਾ ਸੰਗ ਹੈ, ਸ਼ਬਦ ਅਖੁੱਟ ਬਾਬਾ ਨਾਨਕਾ, ਜਿਹੜਾ ਅੰਦਰ ਹੈ ਸ਼ਬਦ ਰੂਪ ਉਹਦਾ ਸੰਗ ਹੁੰਦਾ ਹੈ। ਇਸ ਕਰਕੇ ਕਬ ਹੂੰ ਸਾਧ ਸੰਗਤ ਇਹ ਪਾਵੈ, ਉਸ ਅਸਥਾਨ ਤੇ ਬਹੁਰ ਨਾ ਆਵੈ, ਉਸ ਅਸਥਾਨ ਕਾ ਨਹੀਂ ਬਣਾ। ਉਹ ਸਾਧ ਸੰਗਤ ਸਾਧ ਅਸਥਾਨ ਉਹ ਅੰਦਰ ਹੈ। ਇਸ ਕਰਕੇ ਜਿਹੜਾ ਮਾਰਗ ਸੀ ਸਿੱਖੀ ਦਾ ਉਹ ਇਹ ਸੀ ਵੀ ਗ੍ਰਿਸਤ ਦੇ ਵਿੱਚ ਹੀ ਰੱਬ ਨੂੰ ਪਾਉਣਾ। ਅਸੀਂ ਸਾਰੀ ਸਿੱਖੀ 'ਚ ਇਹ ਟੋਰਾ ਟੁਰ ਪਏ ਆ ਵੀ ਜਿੰਨੇ ਡੇਰੇ ਜਿੰਨੇ ਸੰਤ ਹੈ, ਪਹਿਲਾਂ ਦੱਸ ਦਿਓ ਇਹਨਾਂ ਨਾਲ ਸੰਤਾਂ ਨਾਲ ਕਿਸੇ ਨੇ ਸ਼ਾਦੀ ਕਰਾਈ? ਔਰ ਅਸੀਂ ਉਹਨਾਂ ਨੂੰ ਜੇ ਮੰਨ ਲਈਏ ਗੁਰਮਤ ਦੇ ਵਿੱਚ ਨੇ ਸਾਰੇ ਨੇ, ਅਸੀਂ ਨਹੀਂ ਮੰਨ ਸਕਦੇ। ਬਾਣੀ ਨਹੀਂ ਮੰਨਦੀ, ਬਾਣੀ ਕਹਿੰਦੀ ਹੈ ਸਤਿਗੁਰ ਕੀ ਐਸੀ ਵਡਿਆਈ, ਪੁੱਤ ਕਲਤ ਵਿੱਚ ਹੀ ਗਤ ਪਾਏ। ਉਹ ਪੂਰਨ ਸਾਧੂ ਹੈ ਜੇ ਗੁਰੂ ਪਦਵੀਆਂ, ਗੁਰੂ ਅਰਜਨ ਪਾਤਸ਼ਾਹ, ਸਾਰੇ ਗੁਰੂ ਐਡੀਆਂ ਵੱਡੇ ਗੁਰੂ ਗ੍ਰਿਸ਼ਤੀ ਰਹਿ ਕੇ ਰੱਬ ਰੂਪ ਹੋ ਸਕਦੇ ਹੈ, ਇਹ ਕਿਸ ਤਰ੍ਹਾਂ ਪੂਰਨ ਹੋ ਸਕਦੇ? ਔਰ ਹਰ ਇੱਕ ਦੀ ਰਾਈ ਫਰੋਲਿਆਂ ਪਤਾ ਲੱਗਦਾ ਵੀ ਜਿਹਨਾਂ ਨੂੰ ਰੋਜ਼ ਤਾਜ਼ਾ ਦੁੱਧ ਮਿਲ ਜਾਏ ਉਹਨੂੰ ਗਾਂ ਰੱਖਣ ਦੀ ਕੀ ਲੋੜ। ਮੈਂ ਵੰਗਾਰ ਕੇ ਸਾਰੇ ਸਾਧੂ ਸੰਤਾਂ ਨੂੰ ਕਹਿਣਾ ਵੀ ਕੋਈ ਦੱਸ ਦਿਓ ਜਿਹੜਾ ਕਿ ਇਸ ਕਾਮ ਜਾਂ ਇਸ ਦੀ ਖਿੱਚ ਤੋਂ ਬਚਿਆ ਹੋਵੇ ਸਾਧੂ। ਮੈਂ ਸਾਰਿਆਂ ਦੀਆਂ ਜ਼ਿੰਦਗੀਆਂ ਪਿੱਛੇ ਟੇਪਾਂ 'ਚੋਂ ਲੀਕ ਕਰਦਾ ਆ ਰਿਹਾ, ਇਸੇ ਕਰਕੇ ਵੀ ਇਹ ਮਾਰਗ ਗਲਤ ਹੈ। ਇਹ ਜਿਹੜਾ ਸੰਤ ਟੋਲਾ ਤੁਰਿਆ ਜਾਂ ਸਾਰੀ ਪੰਜਾਬ ਦੇ ਵਿੱਚ ਜਾਂ ਸਾਰਾ ਹੌਲ ਹੌਲ ਕਰਦੇ ਸੰਤ ਤੁਰੇ ਫਿਰਦੇ, ਉਹਨਾਂ ਦਾ ਮੂੰਹ ਅਮਰੀਕਾ ਵੱਲ ਹੁੰਦਾ। ਸਾਰੇ ਹੀ ਮਾਇਆਤਾਰੀ, ਸਾਰੇ ਹੀ ਟੋਲੇ ਜਿੰਨੇ ਹੈ, ਨਾ ਉਹਨਾਂ ਕੋਲ ਕੋਈ ਗਿਆਨ, ਨਾ ਕੋਈ ਕੁਛ, ਔਰ ਸਾਰੇ ਹੀ ਕੋਈ ਨਾ ਕੋਈ ਨਾਲ ਅਟੈਚਮੈਂਟ ਜ਼ਰੂਰ ਲੈ ਕੇ ਤੁਰੇ ਫਿਰਦੇ ਹੋਣਗੇ, ਕਿਉਂਕਿ ਬਿੰਦ ਨਾ ਰੱਖਿਆ, ਸ਼ਬਦ ਨਾ ਪਾਖਿਆ। ਸਿੱਧ ਜਿਹੜੇ ਅੜੇ ਅੜੇ ਵੱਡੇ ਛੱਡ ਕੇ ਹੋ ਗਏ ਸੀ, ਉਹ ਬਾਬੇ ਨਾਨਕ ਅੱਗੇ ਹੱਥ ਜੋੜ ਕੇ ਖੜੋ ਗਏ, ਬਾਬਾ ਅਸੀਂ ਗ੍ਰਿਸ਼ਤ ਵੀ ਛੱਡਿਆ, ਜੰਗਲਾਂ 'ਚ ਵੀ ਆ ਗਏ, ਐਡੇ ਤਪੱਸਿਆ ਕਰ ਰਹੇ ਹਾਂ, ਸਾਡਾ ਬਿੰਦ ਨਹੀਂ ਟਿਕਦਾ, ਸਾਡਾ ਕਾਮ ਬੜਾ ਸਤਾਉਂਦਾ ਇੱਥੇ ਆਣ ਕੇ। ਉਹ ਮਹਾਰਾਜ ਕਹਿੰਦੇ ਇਹਦਾ ਤਾਂ ਸੌਖੇ ਇਲਾਜ ਹੈ। ਉਹ ਮਹਾਰਾਜ ਕਹਿੰਦੇ ਵੀ ਤੁਸੀਂ ਬਿੰਦ ਨੂੰ ਜੇ ਰੱਖਣਾ ਹੈ ਤਾਂ ਸ਼ਬਦ ਨੂੰ ਪਾਖੋ, ਸ਼ਬਦ ਦੀ ਕਮਾਈ ਕਰੋ, ਨਾਮ ਜਪੋ ਪਰਮੇਸ਼ਰ ਦਾ, ਤੁਹਾਡਾ ਬਿੰਦ ਟਿਕ ਜਾਏ। ਲੇਕਿਨ ਹੁਣ ਤੁਸੀਂ ਇਹ ਦੇਖ ਲਓ ਵੀ ਜਿਹੜਾ ਗ੍ਰਿਸ਼ਤੀ ਬੰਦਾ ਹੈ ਜਾਂ ਸਾਰੇ ਇਹ, ਇਸੇ ਕਰਕੇ ਮੈਂ ਦਾਸ ਹੋਕਾ ਜਿਹੀ ਆ ਰਿਹਾ ਵੀ ਸਿੱਖੀ ਕੁਛ ਹੋਰ ਹੈ, ਸਾਨੂੰ ਸਾਧ ਸੰਤ ਟੋਲੇ ਕਿਸੇ ਹੋਰ ਮਗਰ ਚੀਜ਼ ਲਾ ਰਹੇ। ਸਿੱਖੀ ਦਾ ਧਿਆਨ ਰੱਖਣਾ ਕੋਈ ਹੋਰ ਹੈ। ਸਾਨੂੰ ਫੋਟੋਆਂ ਦੇ ਉੱਤੇ ਪਦਮ ਰੇਖਾ ਕੱਢ ਕੇ ਗੁਰੂ ਨਾਨਕ ਦੀਆਂ ਫੋਟੋਆਂ 'ਤੇ ਔਰ ਉਹਨਾਂ ਵੱਲ ਧਿਆਨ ਲਵਾਇਆ ਜਾ ਰਿਹਾ ਵੀ ਆਹ ਹੈ, ਜਦਕਿ ਸਾਡਾ ਸ਼ਬਦ ਆ ਰਿਹਾ ਹੈ
ਇਹ ਗੁਰ ਕਾ ਸ਼ਬਦ ਮੇਰੇ ਅੰਤਰ ਧਿਆਨ ਅਕਥ ਕਥਾਵੈ ਸਭ ਦੇ ਮਿਲਾਵੈ, ਅਕਥ ਕਥਾਵੈ ਸਭ ਦੇ ਮਿਲਾਵੈ, ਸੋ ਗੁਰ ਕਰੋ ਇਹ ਸੋ ਗੁਰ ਕਰੋ ਜੇ ਸਾਚ ਦ੍ਰਿੜਾਵੈ, ਸੋ ਗੁਰ ਕਰੋ ਜੇ ਸਾਚ ਦ੍ਰਿੜਾਵੈ, ਅਕਥ ਕਥਾਵੈ ਇਹ ਸਭ ਦੇ ਮਿਲਾਵੈ, ਅਕਥ ਕਥਾਵੈ ਇਹ ਸਭ ਦੇ ਮਿਲਾਵੈ।
ਮਿੱਤਰ ਮਿੱਤਰ ਘਣੇਰੇ ਕਰ ਥੱਕੀ ਕਰ ਥੱਕੀ,
ਮੇਰਾ ਦੁੱਖ ਕਾਟੇ ਕੋਏ,
ਮਿੱਤਰ ਘਣੇਰੇ ਕਰ ਥੱਕੀ ਕਰ ਥੱਕੀ ਕਰ ਥੱਕੀ ਕਰ ਥੱਕੀ,
ਤੇ ਮੇਰਾ ਦੁੱਖ ਕਾਟੇ ਕੋਏ, ਮਿੱਤਰ ਕਾਟੇ ਮਿੱਤਰ ਘਣੇਰੇ ਕਰ ਥੱਕੀ ਕਰ ਥੱਕੀ, ਤੇ ਮੇਰਾ ਦੁੱਖ ਕਾਟੇ ਕੋਏ,
ਤੇ ਮਿਲ ਪ੍ਰੀਤਮ ਦੁੱਖ ਕੱਟਿਆ,
ਤੇ ਮਿਲ ਪ੍ਰੀਤਮ ਦੁੱਖ ਕੱਟਿਆ, ਤੇ ਸਭ ਦੇ ਮਿਲਾਵਾ ਹੋਏ,
ਸ਼ਬਦ ਮਿਲਾਵਾ ਹੋਏ,
ਸ਼ਬਦੇ
ਸ਼ਬਦੇ ਮਿਲਾਵਾ ਹੋਏ,
ਅਕਥ ਕਥਾਵੈ ਸ਼ਬਦੇ ਮਿਲਾਵੈ,
ਅਕਥ ਕਥਾਵੈ ਸ਼ਬਦੇ ਮਿਲਾਵੈ,
ਇਹ ਸ਼ਬਦੇ ਮਿਲਾਵੈ,
ਇਹ ਸ਼ਬਦੇ ਮਿਲਾਵੈ, ਸ਼ਬਦੇ ਮਿਲਾਵੈ, ਇਹ ਸ਼ਬਦੇ ਮਿਲਾਵੈ,
ਇਹ ਸੋ ਗੁਰ ਕਰੋ ਜੇ ਸਾਚ
ਦ੍ਰਿੜਾਵੈ,
ਸੋ ਗੁਰ ਕਰੋ ਜੇ ਸਾਚ ਦ੍ਰਿੜਾਵੈ,
ਅਕਥ ਕਥਾਵੈ ਸ਼ਬਦੇ ਮਿਲਾਵੈ,
ਅਕਥ ਕਥਾਵੈ ਸ਼ਬਦੇ ਮਿਲਾਵੈ,
ਇਹ ਗੁਰ ਕਾ ਸ਼ਬਦ
ਮੇਰੇ ਅੰਤਰ ਧਿਆਨ, ਗੁਰ ਕਾ ਸ਼ਬਦ ਮੇਰੇ ਅੰਤਰ ਧਿਆਨ,
ਜਿਹੜੇ ਬਾਹਰਲੇ ਭੇਖ ਕਰਨੇ ਹੈ ਸਰੀਰ 'ਤੇ। ਮਹਾਰਾਜ ਨੇ ਕਿਹਾ ਭਾਈ ਸ਼ਬਦ ਦੀ ਕਮਾਈ ਕਰੋ, ਨਾਮ ਜਪੋ, ਸਰੀਰ ਦੇ ਉੱਤੇ ਭੇਖ ਅੱਗੇ ਹੀ ਹੋਏ ਆ, ਤਨ ਦਾ ਮਨ 'ਚ ਹੀ ਮੰਦਰ ਹੈ, ਬਾਬੇ ਨਾਨਕ ਦਾ ਗੁਰਦੁਆਰਾ ਅੰਦਰ ਹੈ, ਅਤੇ ਜਿਹੜਾ ਉਹਦਾ ਸਰੀਰ ਹੈ ਇਹ ਉੱਤੇ ਕੋਠਾ ਹੈ। ਗੁਰ ਕੁੰਜੀ ਪਾਹੁ ਨਿਵਲ ਮਨ, ਕੋਠਾ ਤਨ ਛੱਤ, ਨਾਨਕ ਗੁਰਬਿਨ ਮਾਨਕਾ ਤਾਕ ਨਾ ਉਗੜੇ ਅਵਰ ਨਾ ਕੁੰਜੀ ਹੱਥ। ਜਿਹੜਾ ਮਨ ਹੈ ਇਹਦੇ 'ਤੇ ਇਟ ਸੈਲਫ ਹੀ ਕੋਠਾ ਪਿਆ, ਸਰੀਰ ਦਾ ਬੌਡੀ ਇਹਦੇ ਉੱਤੇ ਕੋਠਾ ਹੈ। ਇਸੇ ਕਰਕੇ ਮਹਾਰਾਜ ਨੇ ਕਿਹਾ ਵੀ ਮੈਂ ਕਲੰਦਰਾਂ ਵਰਗਾ ਵੇਸ ਨਹੀਂ ਕਰਨਾ। ਬਾਬਾ ਨਾਨਕ ਕਹਿੰਦਾ ਉਹ ਨਾ ਵੇਸ ਕਰਦੇ ਸੀ, ਲੀਰਾਂ ਲੂਰਾਂ ਪਾ ਕੇ ਆਪਣਾ ਮਸਤੀ ਦਾ ਭੇਸ ਬਣਾ ਕੇ ਮਸਤ ਕਲੰਦਰ ਮਸਤ ਕਲੰਦਰ ਮਸਤ ਕਲੰਦਰ। ਉਹ ਮਹਾਰਾਜ ਕਹਿੰਦੇ ਇਹ ਕਾਹਦੀ ਮਸਤੀ ਹੈ, ਬਾਹਰਲਾ ਭੇਖ ਬਣਾਇਆ ਤੁਸੀਂ, ਆਹ ਦੇਖੋ ਮੇਰਾ ਭੇਸ ਕੀ ਹੈ, ਮਨ ਮੰਦਰ ਤਨ ਵੇਸ ਕਲੰਦਰ। ਜਿਹੜਾ ਵੇਸ ਦਾ ਕਲੰਦਰ ਕਲੰਦਰ ਦਾ ਵੇਸ ਕਰਦਾ, ਮੇਰਾ ਸਰੀਰ ਹੀ ਵੇਸ, ਮੈਂ ਆਪਣੀ ਬੌਡੀ ਨੂੰ ਰਿਸ਼ਟ ਪੁਸ਼ਟ ਰੱਖਦਾ, ਹੈਲਦੀ ਰੱਖਦਾ, ਇਹ ਮੇਰਾ ਵੇਸ, ਮੈਂ ਆਪਣੀ ਬੌਡੀ ਨੂੰ ਹੀ ਮੇਰਾ ਵੇਸ ਹੈ, ਕਿਉਂਕਿ ਬੌਡੀ ਮਿਲੀ ਹੀ ਨਾਮ ਜਪਣ ਲਈ ਹੈ, ਇਹਦੀ ਮੈਂ ਇਹਦੀ ਸਿਹਤ ਠੀਕ ਰੱਖਦਾ। ਇਸ ਕਰਕੇ ਮੇਰਾ ਵੇਸ ਇਹੋ ਹੀ ਹੈ ਵੀ ਮੇਰਾ ਸਰੀਰ ਠੀਕ ਰਹੇ। ਇਸ ਕਰਕੇ ਮਨ ਮੰਦਰ ਤਨ ਵੇਸ ਕਲੰਦਰ, ਇਸ ਤਨ ਦੇ ਉੱਤੇ ਜਿਹੜਾ ਭੇਖ ਕਰੋਗੇ ਉਹ ਨਾਲ ਨਹੀਂ ਜਾਣਾ। ਅਸੀਂ ਪਿਛਲੇ ਕਿਉਂਕਿ 15ਵੀਂ ਪੌੜੀ ਲੈ ਚੁੱਕੇ ਹਾਂ ਵਾਰ ਦੀ, ਉਹਦੇ 'ਚ ਦੱਸਿਆ ਹੈ ਵੀ ਜਿਹੜੇ ਜਨੇਊ ਗਲ ਪਾਏਗਾ ਜਾਂ ਗਾਤਰਾ ਗਲ ਪਾਏਗਾ, ਜਿਸ ਵੇਲੇ ਸੀੜੀਆਂ 'ਤੇ ਰੱਖਿਆ ਨਾ, ਸਭ ਤੋਂ ਪਹਿਲਾਂ ਅੱਗ ਉਹਨੂੰ ਲੱਗਣੀ, ਪਹਿਲਾਂ ਜਨੇਊ ਸੜਦਾ ਸੀ ਬਾਹਮਣ ਦਾ। ਉਹ ਮਹਾਰਾਜ ਕਹਿੰਦੇ ਇਹ ਕਾਹਦਾ ਜਨੇਊ ਆ ਜਿਹੜਾ, ਉਹ ਝੜੇ ਪਿਆ, ਉਹ ਮੋਆ ਉਹ ਝੜੇ ਪਿਆ, ਵੇਤ ਅੱਗਾ ਗਿਆ, ਉਹ ਬਗੈਰ ਗਾਤਰੇ ਤੋਂ ਗਾਂਹ ਚਲਾ ਗਿਆ। ਉਹ ਇਹ ਭਾਈ ਸਾਰੀਆਂ ਬਾਬੇ ਨਾਨਕ ਜੋ ਰੋਜ਼ ਵਾਰ ਪੜ੍ਹਦੇ ਹੈ, ਸਾਨੂੰ ਅੱਖਾਂ ਖੋਲਣੀਆਂ ਪੈਣੀਆਂ। ਮਹਾਰਾਜ ਨੇ ਜਨੇਊ ਕਿਉਂ ਰਿਜੈਕਟ ਕੀਤਾ ਸੀ, ਕਿਉਂ ਰਿਜੈਕਟ ਕਰ, ਉਹੀ ਜਨੇਊ ਪੜ੍ਹੀ, ਉਹ ਵਾਰ ਰੋਜ਼ ਗਾਈ ਜਾਣੀ ਪਰ ਉਹਨੂੰ ਸਮਝਣਾ ਨਾ। ਮਹਾਰਾਜ ਕੀ ਕਹਿ ਰਿਹਾ, ਅੱਜ ਅਸੀਂ 16ਵੀਂ ਪੌੜੀ ਲੈ ਰਹੇ ਹਾਂ ਔਰ ਬਾਬੇ ਨਾਨਕ ਦੇ ਸ਼ਬਦ ਚੋਂ ਹੀ ਅਸੀਂ ਆਹ ਚੀਜ਼ ਲੈ ਰਹੇ ਹਾਂ ਵੀ ਮਹਾਰਾਜ ਕਹਿ ਰਿਹਾ ਹੈ ਵੀ ਜਿਹੜਾ ਭੇਖ ਹੈ ਨਾ, ਇਹ ਪ੍ਰਵਾਨ ਨਹੀਂ ਹੈ। ਹੱਠ ਨਾ ਭਤੀਜੇ ਨਾ ਬਹੁ ਭੇਖੇ, 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 ਹੱਠ ਨਾ ਭਤੀਜੇ ਨਾ ਬਹੁ। ਜਿਹੜਾ ਭੇਖ ਨਹੀਂ ਕਰਦਾ, ਹੱਠ ਨਹੀਂ ਕਰਦਾ, ਉਹ ਕੀ ਕਰਦਾ ਹੈ, ਉਹ ਰਹਾਉ ਦੀ ਤੁੱਕ ਕਮਾਉਂਦਾ ਹੈ। ਗੁਰਮੁਖੇ ਭਗਤੇ ਸਹਿਜ ਕਰ ਜਾਈਐ, ਗੁਰਮੁਖੇ ਭਗਤੇ ਸਹਿਜ ਕਰ ਜਾਈਐ, ਇਹ ਹੱਠ ਨਾ ਭਤੀਜੇ ਨਾ ਬਹੁ ਭੇਖੇ, ਹੱਠ ਨਾ ਭਤੀਜੇ ਨਾ ਬਹੁ ਭੇਖੇ, ਨਾ ਬਹੁ ਭੇਖੇ ਨਾ ਬਹੁ ਭੇਖੇ। ਭੇਖ ਉਹ ਹੁੰਦਾ ਜੋ ਜਿਹੜੀ ਸੁਸਾਇਟੀ ਹੋਵੇ ਉਹਦੇ ਵਿੱਚ ਕੋਈ ਵੱਖਰਾ ਹੀ ਹੋ ਕੇ ਤੁਰੇ ਫਿਰਨ। ਮਹਾਰਾਜ ਦਾ ਹੁਕਮ ਹੈ ਮਤ ਹੁੰਦੀ ਹੋਏ ਇਆਣਾ, ਤਾਣ ਹੁੰਦੇ ਹੋਏ ਨਤਾਣਾ, ਅਣ ਹੁੰਦਾ ਆਪ ਵੰਡਾਏ, ਕੋਈ ਐਸਾ ਭਗਤ ਸਦਾ ਹੈ। ਔਰ ਇਹ ਟੋਕ ਲਾਈ ਵੀ ਫਰੀਦ ਦੇ ਸਲੋਕਾਂ ਤੋਂ ਬਾਅਦ ਹੈ। ਕਿਉਂ ਲਾਈ ਮਹੱਲੇ ਪੰਜਵੇਂ ਨੂੰ? ਕਿਉਂਕਿ ਫਰੀਦ ਕਾਲੀ ਕੰਬਲੀ ਲੈਣੀ, ਸਾਧਾਂ ਵਾਲਾ ਭੇਸ ਬਣਾਉਣਾ, ਉਹ ਫਕੀਰੀ ਉਹਨਾਂ ਦੇ ਬੜੀ ਮਸ਼ਹੂਰ ਹੈ ਮੁਸਲਮਾਨਾਂ ਦੇ ਵਿੱਚ ਵੀ ਉਹ ਉੱਤੇ ਭੂਰੀ ਲੈ ਲੈਣੀ ਔਰ ਸਾਧੂ ਵਾਲਾ ਵੇਸ ਕਰ ਲੈਣਾ ਸਾਰਾ। ਮਹਾਰਾਜ ਕਹਿੰਦੇ ਸਾਡੇ 'ਚ ਇਹਨੂੰ ਭਗਤ ਨਹੀਂ ਕਹਿੰਦੇ, ਭਗਤ ਕਿ ਨਹੀਂ ਕਹਿੰਦੇ? ਮਤ ਹੁੰਦੀ ਹੋਏ ਇਆਣਾ, ਤਾਣ ਹੁੰਦੇ ਹੋਏ ਨਤਾਣਾ, ਅਣ ਹੁੰਦਾ ਆਪ ਵੰਡਾਏ ਦਾ ਮਤਲਬ ਹੀ ਸ਼ੁੱਡ ਲਿਵ ਲਾਈਕ ਐਨ ਆਰਡੀਨਰੀ ਪਰਸਨ। ਉਹ ਸੁਸਾਇਟੀ 'ਚ ਮਿਲ ਕੇ ਰਹੇ ਔਰ ਸੁਸਾਇਟੀ ਦੇ ਵਿੱਚ ਕੋਈ ਵੱਖਰਾ ਪੜ੍ਹਨਾ ਹੋ ਕੇ ਰਹੇ ਵੀ ਮੈਂ ਬਾਕੀਆਂ ਨੂੰ ਉੱਚਾ ਵਾਂ, ਸਾਰੀ ਸੁਸਾਇਟੀ ਦੇ ਵਿੱਚ ਇੱਕੋ ਜਿਹਾ ਹੋ ਕੇ ਰਹੇ, ਇਹਨੂੰ ਕਹਿੰਦੇ ਅਣ ਹੁੰਦਾ ਆਪ ਵੰਡਾਏ, ਕੋਈ ਐਸਾ ਭਗਤ ਸਦਾਏ। ਇਸ ਕਰਕੇ ਗੁਰੂਆਂ ਨੇ ਕੋਈ ਭੇਖ ਨਹੀਂ ਕੀਤਾ, ਉਹ ਆਮ ਗ੍ਰਿਸ਼ਤੀਆਂ ਨੂੰ ਸੰਗਤ ਦੇ ਵਿੱਚ ਆਮ ਦਾਸਨ ਦਾਸ ਹੋ ਕੇ ਰਹਿੰਦੇ ਸੀ। ਇਸ ਕਰਕੇ ਮਹਾਰਾਜ ਨਾ ਇਹ ਭੇਖ ਦੇ ਉੱਤੇ 16ਵੀਂ ਪੌੜੀ ਜਿਹੜੀ ਉਹ ਸਾਰੀ ਹੈ ਹੀ ਭੇਖ ਦੇ ਉੱਤੇ। ਇਸ ਕਰਕੇ ਅੱਜ ਅਸੀਂ ਵਾਰ ਦੀ 16ਵੀਂ ਪੌੜੀ ਲੈ ਰਹੇ ਹਾਂ ਔਰ ਉਹਦੀ ਜਿਹੜੀ ਸਾਰੀ ਪੌੜੀ ਉਹ ਪਾਉਂਦੀ ਹੈ ਉਹ ਕਿਸੇ ਥੀਮ ਦੇ ਦੁਆਲੇ ਪਾਉਂਦੀ ਹੈ। ਉਹ ਥੀਮ ਕੀ ਹੈ? ਉਹ ਇਹ ਥੀਮ ਇਹੋ ਹੀ ਹੈ ਜਿਹੜਾ ਬਾਹਰਲਾ ਭੇਖ ਹੈ ਸਿੱਖੀ ਦਾ। ਨਾਮ ਜਪਣਾ ਨਹੀਂ, ਕਮਾਈ ਕਰਨੀ ਨਹੀਂ ਔਰ ਸੱਚ ਦੀ ਕਮਾਈ ਕਰਨੀ ਨਹੀਂ, ਬਾਕੀ ਭੇਖ ਦਿਖਾਉਣਾ ਸਾਰਾ ਉਹ ਹੈ।
ਭੇਖ ਦਿਖਾਵੇ ਸੱਚ ਨਾ ਕਮਾਵੇ, ਭੇਖ ਦਿਖੈ ਸੱਚ ਨਾ ਕਮਾਵੈ
ਸੱਚ ਨਾ ਕਮਾ
ਭੇਖ ਦਿਖੈ
ਸੱਚ ਨਾ ਕਮਾ ਸੱਚ ਨਾ ਕਮਾ ਸੱਚ ਨਾ ਕਮਾ
ਕਹਿ ਤੋ ਮਹਿਲੀ ਨਿਕਟ ਨਾ ਆਵੇ
ਦੁਨੀਆ ਚ ਇਹ ਜ਼ਾਹਰ ਕਰ ਰਿਹਾ ਵੀ ਮਹੱਲ ਚ ਪਹੁੰਚ ਗਏ ਉੱਤੇ ਜਿੱਥੇ ਮਹੱਲਿਆਂ ਦੀ ਬਾਣੀ ਹੈ ਮੈਂ ਤੇ ਮਹਿਲੀ ਹਾਂ ਮੈਂ ਉੱਥੇ ਦਾ ਕਹਿਤ ਮਹਿਲੀ ਤੇ ਉਹ ਕਹਿੰਦੇ ਉਹ ਤੇ ਲਾਗੇ ਛਾਗੇ ਵੀ ਨਹੀਂ ਜਾਂਦੇ ਜਿਹੜੇ ਬਾਹਰੋਂ ਭੇਖ ਕਰਦੇ ਮਹੱਲੇ ਪੰਜਵੇਂ ਦਾ ਸ਼ਬਦ ਹੈ ਉਹ ਕਹਿੰਦੇ ਜੀ ਉਹ ਤੇ ਚੜ ਗਿਆ ਜੀ ਉਹ ਜੀ ਪੂਰਨ ਹੈ ਸਭ ਕੁਛ ਉਹ ਕਹਿੰਦੇ ਜੀ ਉਹ ਚ ਜੀ ਉਹ ਕਿਉਂ ਮਹਾਰਾਜ ਦੀ ਤੁਕ ਆਉਂਦੀ ਅੰਨਾ ਆਗੂ ਸਾਥ ਮੁਹਾਵੈ ਮਹੱਲੇ ਪਹਿਲੀ ਦਾ ਬਾਣੀ ਹੈ ਜਿਹੜੇ ਅੰਨੇ ਆਗੂ ਮਗਰ ਲੱਗ ਜਾਓਗੇ ਸਾਰਾ ਸਾਥ ਲੁੱਟਿਆ ਜਾਏਗਾ ਅੰਨਾ ਆਗੂ ਸਾਥ ਮੁਹਾਵੈ ਆਗੂ ਕਿਹਨੂੰ ਕਰਨਾ ਹੈ ਆਗੂ ਕਰਨਾ ਗੁਰੂ ਮਹਾਰਾਜ ਦੇ ਸ਼ਬਦ ਹੈ ਜੋ ਸ਼ਬਦ ਕਹਿ ਰਹੇ ਨੇ ਉਹਨਾਂ ਨੂੰ ਆਗੂ ਕਰਨਾ ਹੈ ਬਾਕੀ ਸਾਰਿਆਂ ਨਾਲ ਹੀ ਗੁਰਸਿੱਖ ਬਣਨਾ ਹੈ ਇਸ ਕਰਕੇ ਕਿਸੇ ਦੇ ਮਗਰ ਨਹੀਂ ਲੱਗਣਾ ਬੰਦੇ ਦੇ ਬੰਦਾ ਪ੍ਰਸਤੀ ਹੈ ਆਦਮ ਪ੍ਰਸਤੀ ਹੈ ਅਸੀਂ ਕਿਹਦੇ ਮਗਰ ਲੱਗਣਾ ਅਸੀਂ ਸ਼ਬਦ ਦੇ ਸਿੱਖ ਇਸ ਕਰਕੇ ਸਿੱਖੋ ਸ਼ਬਦ ਪਿਆਰਿਓ ਜਨਮ ਮਰਨ ਕੀਤੇ ਸ਼ਬਦ ਸਾਨੂੰ ਇਹ ਹਟਾ ਰਿਹਾ ਇਹਨਾਂ ਚੀਜ਼ਾਂ ਤੂੰ ਕਿਹਨਿਆ ਤੂੰ
ਭੇਖ ਦਿਖਾਵੈ ਸੱਚ ਨਾ ਕਮਾਵੈ ਭੇਖ
ਪ੍ਰੈਕਟੀਕਲ ਕੀ ਚੀਜ਼ ਹੁੰਦੀ ਪ੍ਰੈਕਟੀਕਲ ਜਿਹੜੀਆਂ ਪਹਿਲੀ ਮਾੜੀ ਜੀ ਝਲਕ ਵੱਜ ਗਈ ਨਾ ਕਿਸੇ ਨੂੰ ਨਾਮ ਜਪ ਕੇ ਉਹ ਕਹਿੰਦਾ ਮੈਂ ਪਹੁੰਚ ਗਿਆ ਜੀ ਮਹਿਲ ਨਾ ਪਾਵੇ ਕਹਿਤ ਪਹੋਤਾ ਵੀ ਮੈਂ ਤੇ ਪਹੁੰਚ ਗਿਆ ਫਿਰ ਸਾਰੀ ਉਮਰ ਉਸੇ ਹੋਮੇ ਚ ਤੁਰੇ ਫਿਰਦੇ ਗਾਂ ਗਾਂ ਬ੍ਰੇਕਾਂ ਲਾ ਕੇ ਬਹਿ ਜਾਂਦੇ ਨਾਮ ਜਪਣ ਨੂੰ ਉਹ ਜੀ ਮੁਕੰਮਲ ਹੋ ਗਏ ਇਹੋ ਮਹਾਰਾਜ ਸਾਨੂੰ ਚੇਤਾਵਨੀ ਦੇ ਰਿਹਾ ਸਾਰੇ ਸਿੱਖਾਂ ਨੂੰ ਭਾਈ ਉਹਦੇ ਮਹਿਲ ਤੱਕ ਪਹੁੰਚਣਾ ਬੜੀ ਹਨੂਜ ਦਿੱਲੀ ਦੂਰ ਹਸਤ ਇਹ ਬੜਾ ਮੁਸ਼ਕਲ ਬੜਾ ਲੰਬਾ ਪੈਂਡਾ ਹੈ ਇਹਦੇ ਵਿੱਚ ਕੀੜੀ ਚਾਲ ਚੱਲ ਕੇ ਤੇ ਤੁਹਾਨੂੰ ਤਾਂ ਉੱਥੇ ਤੱਕ ਪਹੁੰਚਣਾ ਜਾਣਾ ਕਬੀਰ ਹਰ ਹੈ ਖਾਂਡ ਰੇਤ ਮੈਂ ਬਿਖਰੀ ਹਾਥੀ ਚੁਣੀ ਨਾ ਜਾਏ ਕਹੋ ਕਬੀਰ ਗੁਰ ਭਲੀ ਬੁਝਾਈ ਚੀਟੀ ਹੋਏ ਕਿਹਾ ਗਰੀਬ ਬਣਿਆ ਰਿਹਾ ਅਖੀਰ ਤੱਕ ਇਹ ਸਮਝ ਵੀ ਮੈਨੂੰ ਮੈਂ ਕੁਛ ਨਹੀਂ ਪਾਇਆ ਉਹ ਕੀ ਸੀ
ਗੁਰਮੁਖ ਨੇ ਮਾਂ ਗੁਰਮੁਖ ਨੇ ਮਾਂ ਗੁਰਮੁਖ ਨੇ ਮਾਂ
ਮਨ ਤੂੰ ਮਤ ਮਾਣ ਕਰੇ ਹਾਂ ਕਿਛ ਜਾਏਗਾ
ਮਨ ਤੂੰ ਮਤ ਮਾਨ ਕਰੇ ਹਾਂ ਕਿਛ ਜਾਏਗਾ ਗੁਰਮੁਖ ਨੇ ਮਾਨ ਗੁਰਮੁਖ ਨੇ ਮਾਨ
ਗੁਰੂ ਅਮਰਦਾਸ ਸਾਹਿਬ ਕਹਿ ਰਹੇ ਨੇ ਇੱਥੇ ਤੱਕ ਜਿਹਨੂੰ ਸਾਰੀ ਦੁਨੀਆਂ ਪਿਤਾ ਕਹਿੰਦੀ ਸੀ ਗੁਰੂ ਅਮਰਦਾਸ ਪਲੇ ਪਲੇ ਅਮਰ ਅਮਰਦਾਸ ਗੁਣ ਤੇਰੇ ਤੇਰੀ ਉਹ ਕਹਿ ਰਹੇ ਨੇ
ਗੁਰਮੁਖ ਨੇ ਮਾਂ
मात मान करे जे हां किछ जानदा।
इत्थे हुंदा कुछ नहीं, देख किताबां ते किताबां लिखण ते जोर कर दे। ਉਹ ਭਾਈ ਤਾਰੂ ਸੈਨਾ ਕਿਤਾਬਾਂ ਲਿਖੀਆਂ ਸੀ, ਭਾਈ ਤਾਰੂ ਸੈਨਾ, ਭਾਈ ਮਤੀ ਦਾਸ ਦੀ ਕੋਈ ਕਿਤਾਬ ਮਿਲਦੀ ਹੈ? ਉਹ ਕੋਈ ਪੁਰਾਤਨ ਸਿੰਘ ਐਰੜੇ ਹੋਏ ਚੜਾਈ ਵਾਲੇ ਸਾਰੇ? ਓਏ ਤੁਸੀਂ ਕਿਹੜੇ ਵਹਿਣਾ ਚ ਪੈ ਗਏ, ਕਿਤਾਬਾਂ ਲਿਖੀ ਜਾਂਦੇ? ਉਹ
ਮਿਲ ਸਖੀਆਂ ਪੁੱਛੇ ਕਾਹੋ ਸੁਪ੍ਰੀਮ ਭਾਰੀ ਕੱਛ ਬੋਲ ਨਾ ਜਾਣੀ
ਰਸ ਕੱਛ ਬੋਲ ਨਾ ਜਾਣੀ
ਮਿਲ ਸਖੀਆ ਗੋਪਤ ਅਪਾਰ ਕਰਤੇ ਗੁਣ ਗੂੜ ਗੋਪਤ ਅਪਾਰ ਕਰਤੇ ਰਸ ਪ੍ਰੇਮ ਭਰੀ ਕੱਚ
ਰਸ ਪ੍ਰੇਮ ਭਰੀ ਕੱਚ ਬੋਲ ਨਾ ਜਾਣੀ
ਐਸਾ ਕੋਈ ਭਗਤ ਸਦਾਵੈ
ਐਸਾ ਕੋਈ ਭਗਤ ਸਦਾਵੈ
ਇਹ ਮਤ ਹੁੰਦੀ ਹੋਏ ਆਣਾ
ਇਹ ਮਤ ਹੁੰਦੀ
ਉਹ ਪੁਰਾਤਨ ਸਿੰਘ ਕੋਈ ਆਪਣੀ ਮਤ ਬਾਹਰ ਨਹੀਂ ਸੀ ਖਿਲਾਰਦੇ ਕਿਤਾਬਾਂ ਚ। ਉਹ ਤੁਹਾਡੇ ਕੋਲ ਜੇ ਮਤ ਆ ਗਈ ਹੈ, ਗੁਰਮਤ ਆ ਗਈ ਹੈ, ਇਹਨੂੰ ਸਾਂਭ ਕੇ ਰੱਖੋ, ਇਆਣੇ ਬਣ ਕੇ ਰਹੋ ਕਿ ਤੁਸੀਂ ਕਿਤਾਬਾਂ ਲਿਖਣੀਆਂ ਸ਼ੁਰੂ ਕਰ ਦੇਣੀਆਂ। ਜਦਕਿ ਪੁਰਾਤਨ ਸਿੰਘਾਂ ਦੀ ਕੋਈ ਕਿਤਾਬ ਨਹੀਂ ਮਿਲਦੀ, ਨਾਮ ਐਡੇ ਵੱਡੇ ਸ਼ਹੀਦ ਸਿੰਘ ਹੋਏ ਕਿਸੇ ਨੇ ਕੋਈ ਕਿਤਾਬ ਨਹੀਂ ਲਿਖੀ। ਇਹ ਮਹਾਰਾਜ ਦਾ ਹੁਕਮ ਹੈ, ਬਾਣੀ ਚ ਉਹਨਾਂ ਨੇ ਪੜ੍ਹਿਆ ਹੁੰਦਾ ਸੀ ਮਤ ਹੋਏ 1429 ਸਫ਼ੇ ਚ ਥੋੜੀ ਮਤ ਹੈ ਗੁਰੂ ਮਤ ਦੀ, ਉਹ ਤੇ ਸਮਝ ਨਹੀਂ ਸਕਦੇ। ਇੰਨੇ ਸ਼ਬਦ ਦਿੱਤੇ ਉਹਨਾਂ ਵੱਲੋਂ ਤੇ ਅਸੀਂ ਨਿਮਕ ਹਰਾਮ ਹੈ, ਉਹਨਾਂ ਨੂੰ ਤੇ ਟਾਈਮ ਦੇਣਾ ਨਹੀਂ। ਉਹ ਮਤ ਜਿਹੜੀ ਦਿੱਤੀ ਉਹ ਹੈ ਹੀ ਗੁਰਮਤ, ਉਹ ਸਾਰੇ 1429 ਸਫ਼ੇ ਚ ਮਤ ਆ ਗਈ ਹੈ। ਅਕਾਲ ਪੁਰਖ ਨੂੰ ਜੈਸੀ ਮੈਂ ਆਵੇ ਖਸਮੇ ਕੀ ਬਾਣੀ ਤੈਸੜਾ ਕਰੀ ਗਿਆਨ ਵੇਲਾ ਲੋ। 1429 ਸਭ ਚ ਥੋੜਾ ਗਿਆਨ ਹੈ, ਹੋਰ ਕਿਤਾਬਾਂ ਘੋਟੀ ਜਾਂਦੇ ਹੋ। ਇਹ ਇਨਕੰਪਲੀਟ ਚੀਜ਼ਾਂ ਨੇ, ਕਿਉਂ ਬਾਣੀ ਦੱਸਦੀ
ਮਤ ਹੁੰਦੀ ਹੋਏ ਮਤ ਹੁੰਦੀ ਹੋਏ
ਤਾਣ ਹੁੰਦੇ
ਹੋਏ
ਆਣ ਹੁੰਦਾ ਆਪ ਮੰਡਾਏ
ਆਣ ਹੁੰਦਾ ਆਪ ਮੰਡਾਏ
ਐਸਾ ਕੋਈ ਭਗਤ ਸਦਾਏ
ਐਸਾ ਕੋਈ ਭਗਤ ਸਦਾਏ
ਇਹ ਜਿਹੜੇ ਭਗਤ ਇਹੋ ਜਿਹੇ ਸੀ ਉਹਨਾਂ ਦੀ ਬਾਣੀ ਫਿਰ ਭਗਤ ਬਾਣੀ ਗੁਰੂ ਗ੍ਰੰਥ ਸਾਹਿਬ ਚ ਚਾੜੀ
ਐਸਾ ਕੋਈ ਭਗਤ ਸਦਾਏ
ਮਹੱਲਾ ਪੰਜਵਾਂ ਆਪਣਾ ਰੋਜ਼ ਦਾ ਜੀਵਨ ਇੱਕ ਸ਼ਬਦ ਚ ਦੇ ਰਿਹਾ ਵੀ ਮਹੱਲਾ ਗੁਰੂ ਅਰਜਨ ਪਾਤਸ਼ਾਹ ਕਿੱਦਾਂ ਦਾ ਸੀ। ਸਾਚ ਨਾਮੇ साच नामे साच नामे मेरा मन लागा
साच नामे ए साच नामे मेरा मन लागा
लोगन स्यों मेरा ठाठा बागा
लोगन स्यों मेरा ठाठा बागा
और अंदरों साच नामे
ए साच नामे ए साच नामे मेरा मन
बाहर सूत सागल स्यों मौला
बाहर सूत सागल स्यों मौला
मैं बाकी सारिया ना मिलता गिलता रहना सारिया दे विच इक्को जिहा औड़ी नहीं रहिंदा मैं परसन रहना बाहर सूत सागल स्यों मौला
बाहर सूत सागल स्यों मौला
मैं हर सोसाइटी च जाना सारिया ना मिलदा पर अलिपत रहूं जैसे जाल में काला
अलिपत रहूं जैसे जाल में काला
मैं जिस सोसाइटी भी जानना है सांझ करीजे गुणा करी छाड़ अवगन चलिए उस सोसाइटी दे जिहड़े गुण हुंदे ओ मैं ग्रहण कर लेना उन्हां दे औगणा च मैं नहीं लिबड़दा इस करके जिस सोसाइटी च भी जाओ हर एक थां चंगे गुण होणगे हर एक दे गुण ग्रहण कर लो ते अवगन छड़ दे जाए बाबे नानक दा हुकम है सांझ करीजे गुणा केरी छाड़ अवगन चलिए एहो ही सारी जिंदगी किसे दोस्त ना जे दोस्ती निभाउणी है उहदे गुणा दी सांझ रखो जे अवगणा दी सांझ करन लग पए तुहाडे च फिक पै जूगी इस करके जे सारी उम्र किसे ना साजना साजन अवरीता मीता ओ की है शब्द च ओ महाराज बाबा नानक दस रहा है भी किसे दे गुणा दी सांझ करो संगत विच भी अवगन दा टक लो अगले दे इस करके हम नहीं चंगे बुरा नहीं कोई ए समझ के ता ऐसा ज्ञान जपो मन मेरे उस शब्द च कहंदे ने ऐसा ज्ञान जपो मन मेरे बाबा नानक भई पहला सब तू हम नहीं चंगे बुरा नहीं कोई जिस सोसाइटी च भी जाओ बैठो मिलो क्योंकि बाबे नानक नू सीधा ना पुछया बाबा नानक तेरा पंथ केड़ा साडा ते आई पंथ है जप बाणी च सीधा ना पुछया असीं ते आई पंथी आ बड़ा भारा जोगियां दा पंथ महाराज ओ कहन लगे नानक तू केड़े पंथ दा बंदा ਉਹ ਕਹਿੰਦਾ ਆਈ ਐਮ ਕਲਾਸ ਫੈਲੋਜ ਆਫ ਆਲ ਮੈਂ ਕੀ ਹਾਂ ਮੈਂ ਸਗਲ ਜਮਾਤੀ ਹਾਂ ਆਈ ਪੰਥੀ ਸਗਲ ਜਮਾਤੀ ਮੇਰਾ ਕੋਈ ਸਿੱਖ ਦਾ ਕੋਈ ਧਰਮ ਨਹੀਂ ਹੁੰਦਾ ਹੋਰ ਅਲੈਦਾ ਇਸੇ ਕਰਕੇ ਖੀਰ ਤੇ ਅਰਦਾਸ ਆਈ ਤੇਰੇ ਭਾਣੇ ਸਰਬੱਤ ਕਾ ਭਲਾ ਇਸ ਕਰਕੇ ਸਾਰੀ ਬਾਣੀ ਦਾ ਤੁਰ ਆਏ ਹੈ ਵੀ ਅਸੀਂ ਸਗਲ ਜਮਾਤੀ ਹਾਂ ਅਸੀਂ ਸਾਰੀਆਂ ਸੁਸਾਇਟੀਆਂ 'ਚ ਬਹਿਣ ਦੇ ਲਾਇਕ ਹਾਂ ਔਰ ਸਾਰਿਆਂ ਦੇ ਹੀ ਗੁਣ ਗ੍ਰਹਿਣ ਕਰਦੇ ਹਾਂ ਔਰ ਬਾਕੀ ਅਸੀਂ ਸਾਡੀ ਥਿਊਰੀ ਕੀ ਹੈ ਬਿਸਰ ਗਈ ਸਭਤਾ
ਪਰਾਈ
ਨਾ ਕੋ ਬੈਰੀ ਨਾ ਹੈ ਬੇਗਾਨਾ
ਨਾ ਕੋ ਬੈਰੀ ਨਾ ਹੈ ਬੇਗਾਨਾ
ਸਗਲ ਸੰਗ ਹਮਕੋ ਬਨਿਆ
ਸਗਲ ਸੰਗ ਹਮਕੋ
ਸਗਲ ਜਮਾਤੀ
ਸਗਲ ਜਮਾਤੀ ਸਗਲ ਜਮਾਤੀ
ਇਹ ਬਾਹਰ ਸੂਤ ਸਗਲ ਸਿਉ ਮੌਲਾ
ਇਹ ਬਾਹਰ ਸੂਤ ਸਗਲ ਸਿਉ
ਲਿਪਤ ਰਹੂੰ ਜੈਸੇ ਜਲ ਮੇਂ ਕੌਲਾ
ਲਿਪਤ ਰਹੂੰ ਜੈਸੇ ਜਲ ਮੇਂ
ਕੌਲਾ ਆ ਉਹਨਾਂ ਦਾ ਹੀ ਸ਼ਬਦ ਹੈ ਕਹਿੰਦੇ ਮੈਂ ਐਸਾ ਬਾਹਰਲਾ ਕੋਈ ਪੇਖ ਨਹੀਂ ਕੱਢਦਾ ਵੀ ਬਾਕੀਆਂ ਨੂੰ ਮੈਂ ਨੀਵੇਂ ਸਮਝਾਂ ਤੇ ਮੈਂ ਆਪ ਬੜਾ ਉੱਚਾ ਵੀ ਮਰ ਜਾ ਸ਼ਬਦ ਆਉਂਦਾ ਵੀ ਮੈਂ ਸਾਰਿਆਂ ਨਾਲ ਮਿਲ ਕੇ ਰਹਿਣਾ ਮੇਰਾ ਪੇਖ ਕੀ ਹੈ ਤੇ ਜਿਹੜੇ ਪੇਖ ਦਿਖਾਉਂਦੇ ਨੇ ਉਹ ਕੀ ਹੈ ਪੇਖ ਦਿਖਾਵੇ
ਸੱਚ ਨਾ ਕਮਾਵੇ ਪੇਖ ਦਿਖਾਵੇ ਸੱਚ ਨਾ ਕਮਾਵੇ
ਸਾਰੀ ਸਿੱਖੀ ਚ ਐਡਾ ਭੁਲੇਖ ਹੈ ਇਸ ਸੱਚ ਲਫ਼ਜ਼ ਦਾ ਪਿਆ ਕੋਈ ਇਹਨੂੰ ਕਿਸੇ ਬੰਨੇ ਖਿੱਚਦਾ ਕੋਈ ਕਿਸੇ ਬੰਨੇ ਜੀ ਸੱਚ ਆਵੇ ਸੱਚ ਇਹ ਹੈ ਆਓ ਚੰਗੀ ਤਰ੍ਹਾਂ ਦ੍ਰਿੜ ਕਰ ਲਈਏ ਵੀ ਜਿੱਥੇ ਚਿੱਚੇ ਨੂੰ ਔਂਕੜ ਹੋਏਗਾ ਜਿੱਥੇ ਆ ਦੇ ਸੱਚ ਜੁਗਾ ਦੇ ਸੱਚ ਹੈਪੀ ਸੱਚ ਜਿੱਥੇ ਚਿੱਚੇ ਨੂੰ ਔਂਕੜ ਹੋਏਗਾ ਥੱਲੇ ਉਹਦੇ ਤੇ ਸਟ੍ਰੈਸ ਦਿੱਤੀ ਆ, ਖਾਸ ਸੱਚ ਹੈ ਉਹ ਕੀ ਆ? ਆਓ ਆਪਾਂ ਸਦਾ ਲਈ ਇਹ ਤੁਕਾਂ ਯਾਦ ਰੱਖੀਏ ਵੀ ਸੱਚ ਸਾਰੀ ਬਾਣੀ 'ਚ ਉਹਦੀ ਡੈਫੀਨੇਸ਼ਨ ਲੱਭੀਏ ਵੀ ਸੱਚ ਜਿੱਥੇ ਮਹਾਰਾਜ ਕਹਿੰਦਾ ਸੱਚ ਨਾ ਕਮਾਵੈ। ਹੁਣ ਇਹ ਕਹਿੰਦੀ ਜੀ ਬਾਣੀ ਦੇ ਸਾਰੇ ਸ਼ਬਦਾਂ ਦੀ ਮੱਤ ਕਮਾ ਲਓ, ਸੱਚ ਕਮਾਉਣ, ਸੱਚਾ ਜੀਵਨ ਰੱਖੋ, ਐਨ ਸੀਕ ਨੇਕ ਬਣੋ, ਇਹ ਵੀ ਸੱਚ ਦੀ ਕਮਾਈ। ਮਹਾਰਾਜ ਕਹਿੰਦੇ ਨਹੀਂ, ਮਹਾਰਾਜ ਦੀ ਡੈਫੀਨੇਸ਼ਨ ਹੈ
ਗੁਰੇ ਮੰਤਰ ਸ਼ਬਦ, ਗੁਰੇ ਮੰਤਰ ਸ਼ਬਦ ਸੱਚ ਦੀ ਤਾਰਾ, ਗੁਰੇ ਮੰਤਰ ਸ਼ਬਦ ਭਾਈ, ਗੁਰੇ ਮੰਤਰ ਸ਼ਬਦ ਸੱਚ ਦੀ ਤਾਰਾ।
ਨਿਖਾਰ ਕੇ ਰੱਖ ਦਿੱਤਾ ਮਹੱਲੇ ਪੰਜਵੇਂ ਵੀ ਜਿਹੜਾ ਮੈਨੂੰ ਗੁਰਮੰਤਰ ਮਿਲਿਆ ਹੈ, ਜਿਹੜਾ ਮੈਨੂੰ ਚੁਆਖਰਾ ਸ਼ਬਦ ਫਤਿਹ ਵਿੱਚ ਮਿਲਿਆ ਹੈ ਪੰਜਾਂ ਸਿੰਘਾਂ ਕੋਲੋਂ, ਉਹੀ ਸੱਚ ਹੈ ਔਰ ਉਹੀ ਗੁਰੂ ਨਾਨਕ ਨਾਲ ਜਪਿਆ ਹੈ, ਉਹ ਦਸਾਂ ਗੁਰੂਆਂ ਨਾਲ ਜਪਿਆ ਹੈ, ਉਹ ਸਿੱਖੀ 'ਚ ਗਾਂ ਗੁਰਮੰਤਰ ਹੈ। ਅਤੇ ਮੈਨੂੰ ਉਹ ਜਿਹੜਾ ਮੰਤਰ ਸੀ ਉਹ ਖੰਡੇ ਬਾਟੇ ਦੀ ਪੌਲ 'ਚ ਹੁਣ ਮਿਲਿਆ ਹੈ। ਪਹਿਲਾਂ ਸਾਰੇ ਨੌ ਗੁਰੂ ਕੰਨ 'ਚ ਦਿੰਦੇ ਸੀ, ਦਸਮ ਪਾਤਸ਼ਾਹ ਵੇਲੇ ਦੇਹ ਰਹਿਣੀ ਨਹੀਂ ਸੀ, ਉਹਨਾਂ ਨਾਲ ਖੰਡੇ ਬਾਟੇ ਥਾਣੀ ਸ਼ਬਦ ਫਤਿਹ 'ਚ ਦੇ ਦਿੱਤਾ। ਉਹ ਜਿਹੜਾ ਸ਼ਬਦ ਸੱਚ ਹੈ ਉਹੀ ਗੁਰਮੰਤਰ ਹੈ।
ਸਤੇ ਸਾਚ ਸ੍ਰੀ ਨਿਵਾਸ ਆਦੇ ਪੁਰਖ ਸਦਾ ਤੁਹੀ, ਸਤੇ ਸਾਚ ਸ੍ਰੀ ਨਿਵਾਸ ਆਦੇ ਪੁਰਖ ਸਦਾ ਤੁਹੀ, ਵਾਹਿਗੁਰੂ ਵਾਹਿਗੁਰੂ
ਸੱਜਣ ਜੀ,
ਸੁਣ ਸੱਜਣ ਜੀ
ਮੈਂਡੜੇ ਮਿਤਾਰਾ,
ਸੁਣ ਸੱਜਣ ਜੀ
ਭਾਈ, ਸੁਣ
ਸੱਜਣ ਜੀ ਮੈਂਡੜੇ ਮਿਤਾਰਾ,
ਗੁਰੇ ਮੰਤਰ ਸ਼ਬਦ,
ਗੁਰੇ ਮੰਤਰ ਸ਼ਬਦ ਇਹ ਸੱਚ ਮਿਤਾਰਾ।
ਸੋ ਜਿੱਥੇ ਵੀ ਬਾਣੀ 'ਚ ਸੱਚ ਚਿੱਚੇ ਨੂੰ ਔਂਕੜ ਆ ਜਾਏ ਉਹ ਸ਼ਬਦ ਜਪਣ ਵਾਲਾ ਇਸ਼ਾਰਾ ਹੈ। ਇਸ ਕਰਕੇ ਸ਼ਬਦ ਤੇ ਤੂੰ ਜਪਦਾ ਨਹੀਂ ਤੇ ਬਾਕੀ ਬਾਹਰਲਾ ਭੇਖ ਸਿੱਖੀ ਦਾ ਬੜਾ ਕਰ ਲਿਆ।
ਭੇਖ ਦਿਖਾਵੇ ਸੱਚ ਨਾ ਕਮਾਵੇ, ਭੇਖ ਦਿਖਾਵੇ ਸੱਚ ਨਾ ਕਮਾਵੇ।
ਜਿਹੜੀ ਗੁਰਮੰਤਰ ਦੀ ਕਮਾਈ ਆ ਉਹ ਤੇ ਪੰਜ ਸਿੰਘ ਦਰੜਾਉਂਦੇ ਨਹੀਂ। ਪਹਿਲਾਂ ਤੇ ਉਹਨਾਂ ਪੰਜਾਂ ਪਿਆਰਿਆਂ ਦਾ ਰਾਮ ਚੰਦਰ ਤੇ ਲਕਸ਼ਮਣ ਵਾਂਗੂ ਪਹਿਲਾਂ ਤੇ ਸਾਂਗ ਬਣਾਉਂਦੇ, ਭੇਖ ਕਰਦੇ ਉਹਨਾਂ ਦਾ। ਉਹ ਪੰਜ ਪਿਆਰੇ ਭਾਈ ਉਹੀ ਸੀ, ਇਹਨਾਂ ਦੀ ਬਰਾਬਰੀ ਨਹੀਂ ਕੋਈ ਕਰ ਸਕਦਾ। ਤੁਸੀਂ ਰਾਮ ਚੰਦਰ ਲਕਸ਼ਮਣ ਵਾਂਗੂ ਨਾ ਜਲੂਸ ਕੱਢੋ ਉਹਨਾਂ ਦਾ। ਆਮ ਗ੍ਰਿਸ਼ਤੀਆਂ ਕੱਪੜਿਆਂ 'ਚ ਪੰਜ ਸਿੰਘ ਨਾਮ ਜਪਣ ਵਾਲੇ ਖੰਡੇ ਬਾਟੇ ਦੀ ਸੇਵਾ ਕਰ ਸਕਦੇ। ਜਿਹੜਾ ਤੁਸੀਂ ਲਿਬਾਸ ਪਾਉਂਦੇ ਹਿੰਦੂਇਜ਼ਮ ਹੈ, ਇਹ ਭੇਖ ਹੈ। ਉਹ ਜਿਹੜੇ ਪੰਜ ਪਿਆਰੇ ਹੈ ਉਹ ਤੇ ਜੇ ਕੋਈ ਜੀਓ ਕਹੇ ਉਹਨਾਂ ਕੋ ਜੰਮ ਕੀ ਤਲਬ ਨਾ ਹੋਈ। ਉਹ ਪੰਜ ਪਿਆਰੇ ਸੀ ਜਿਹਨਾਂ ਨਾਲ ਗੁਰੂ ਗੋਬਿੰਦ ਰਾਏ ਨੂੰ ਗੋਡਿਆਂ ਪਾਰ ਕਰ ਦਿੱਤਾ। ਹੀ ਬੈਂਡ ਡਾਊਨ ਟੂ ਨੀਜ਼ ਬਿਫੋਰ ਦੋਸ ਫਾਈਵ ਪਿਆਰਸ, ਗੋਡਿਆਂ ਪਾਰ ਹੋ ਕੇ ਤਰਲੇ ਲੈ ਕੇ ਕਹਿੰਦੇ ਜਿਹੜੇ ਤੁਹਾਨੂੰ ਤੰਬੂ ਦੇ ਅੰਦਰ ਚੀਜ਼ ਮਿਲੀ ਹੈ ਮੈਨੂੰ ਵੀ ਦਿਓ। ਉਹਨੂੰ ਫਿਰ ਗੋਬਿੰਦ ਸਿੰਘ ਕੀਤਾ ਉਹਨਾਂ ਪੰਜਾਂ ਨੇ। ਕੋਈ ਮੁਨਕਰ ਨਹੀਂ ਹੋ ਸਕਦਾ ਇਸ ਚੀਜ਼ ਨੂੰ। ਇਸ ਕਰਕੇ ਉਹ ਪੰਜ ਪਿਆਰੇ ਸੀ। ਹੁਣ ਸਾਰੇ ਗਾਂ ਨਵਾਬ ਕਪੂਰ ਸਿੰਘ ਤੱਕ ਇਹ ਰਸਮ ਠੀਕ ਰਹੀ ਔਰ ਇਹ ਫਿਰ ਪੰਜ ਸਿੰਘ ਹੀ ਖੰਡੇ ਬਾਟੇ ਦੀ ਸੇਵਾ ਕਰਦੇ ਰਹੇ। ਔਰ ਪੰਜ ਸਿੰਘ ਦਾ ਉਹ ਸਿਰਫ ਗੁਰਮੰਤਰ ਦਰੜਾਉਂਦੇ ਸੀ, ਫਤਿਹ ਬੁਲਾਉਂਦੇ ਸੀ ਵੀ ਇਹਦੇ 'ਚ ਗੁਰਮੰਤਰ ਲੁਕਿਆ ਹੈ ਅਤੇ ਇਹੋ ਹੀ ਆਹ ਜਿਹੜਾ ਚੁਆਖਰਾ ਸ਼ਬਦ ਹੈ ਇਹਨੂੰ ਜਪੀ ਜਾਣਾ, ਇਹਦੀ ਕਮਾਈ ਕਰਨੀ ਹੈ। ਹੁਣ ਦੇਖ ਲਓ ਵੀ ਪੰਜ ਪਿਆਰੇ ਸਿੱਖੀ 'ਚ ਜਿਹੜੇ ਜਿੰਨੇ ਵੀ ਦਰੜਾਉਂਦੇ ਹੈ, ਥੋੜ੍ਹੇ ਜਿਹੇ ਇੱਕ ਅੱਧਾ ਜਥਾ ਕੋਈ ਹੋਏਗਾ ਜਿੱਥੇ ਕਿ ਨਾਮ ਦਰੜਾਉਂਦੇ ਨੇ ਨਾਲ, ਬਾਕੀ ਸਾਰੇ ਹੀ ਭੇਖ ਦਰੜਾਉਂਦੇ ਵੀ ਇੰਨੇ ਕੁ ਕਾਰ ਪਾਉਣੇ ਜੀ, ਇੰਨੇ ਨਿਤਨੇਮ ਕਰਨੇ ਜੀ, ਇੰਨੇ ਨਾਮ। ਆਹ ਹੁਣ ਦੇ ਸਾਡੇ ਸਾਥੀ ਦਿੱਲੀ ਦੀਖਿਆ ਲੈਣ ਗਏ ਪੌਲ, ਔਰ ਉੱਥੋਂ ਬਾਅਦ ਉਹ ਕਹਿਣ ਲੱਗੇ ਜੇ ਭਾਈ ਤੁਸੀਂ ਨਿਤਨੇਮ ਬਾਣੀਆਂ ਦਾ ਭੁੱਲ ਗਏ ਨਾ, ਜੇ ਨਿਤਨੇਮ ਜਿੱਦਣ ਰਹਿ ਗਿਆ ਉਦਣ ਤੁਸੀਂ ਇੱਕ ਘੰਟਾ ਨਾਮ ਜਪਣਾ, ਸਜ਼ਾ ਤੁਹਾਨੂੰ ਇਹ ਹੈ ਕਿ ਤੁਸੀਂ ਨਾ। ਕਿੱਡਾ ਉਲਟ ਕੰਮ ਹੈ। ਕੰਮ ਇਹ ਹੈ, ਮਹਾਰਾਜ ਕਹਿ ਰਹੇ ਵੀ ਭੇਖ ਵੀ ਅਲੇ ਦਾ ਚੀਜ਼ ਹੈ, ਸੱਚ ਦੀ ਜਿਹੜੀ ਕਮਾਈ ਹੈ ਸਿੰਘਾਂ ਨੂੰ ਉਹ ਗਾਂ ਦਰਾਉਣੀ ਪੈਣੀ ਨਹੀਂ ਤੇ ਉਹਨਾਂ ਨੂੰ ਲੇਖਾ ਦੇਣਾ ਪੈਣਾ ਅਗਲੀ ਦਰਗਾਹ 'ਚ, ਜਿਹੜੇ ਪੰਜ ਪੇਰਾਂ ਦੀ ਸੇਵਾ ਕਰਦੇ, ਜਿਹੜੇ ਨਾਮ ਨਹੀਂ ਦਰੜਾਉਂਦੇ ਔਰ ਬਾਕੀ ਸਾਰਾ ਭੇਖ ਦਰੜਾਉਂਦੇ ਨੇ ਔਰ ਸਭ ਕੁਛ ਨਾਮ ਦੇ ਲਾਗੇ ਛਾਗੇ ਨਹੀਂ ਆ ਸਾਰਾ ਪੰਥ, ਇਸ ਕਰਕੇ ਉਹਨਾਂ ਨੂੰ ਲੇਖਾ ਦੇਣਾ ਪੈਣਾ, ਉਹ ਹੱਕਦਾਰ ਨਹੀਂ ਹੈ ਪੰਜ ਪਿਆਰੇ ਬਣਨ ਦੇ, ਕਿਉਂਕਿ ਮਾਰੀ ਦੀ ਟੋਕ ਹੈ ਭੇਖ ਦਿਖਾਵੇ
ਸੱਚ ਨਾ ਕਮਾਵੇ,
ਇਹ ਭੇਖ ਦਿਖਾਵੇ
ਇਹ ਸੱਚ ਨਾ
ਕਮਾਵੇ, ਇਹ ਕਹਿ ਤੋ ਮਹਿਲੀ ਇਹਨੇ ਕਟ ਨਾ
ਭੇਖ ਚੋਲਾ ਪਾ ਕੇ ਪੰਜਾਂ ਪੈਰਾਂ ਵਾਂਗੂ ਮਹਾਰਾਜ ਕਹਿੰਦੇ ਓ ਰਹਾਉ ਦੀ ਤੁਕ ਦੇਖ ਕੀ ਕਹਿ ਰਿਹਾ ਮੈਂ,
ਜੋ ਪ੍ਰਿਆ ਮਾਨੇ ਤਿੰਨ ਕੀਰੀ ਸਾ, ਇਹ ਜੋ ਪ੍ਰਿਆ ਮਾਨੇ ਤਿੰਨ ਕੀਰੀ ਸਾ,
ਇਹ ਕੀ ਕੰਮ ਹੈ,
ਕੂੜੇ ਮੂਰਖ
ਉਹ ਪੰਜ ਪਿਆਰੇ, ਪੰਜ ਪਿਆਰੇ ਸੀ ਹੁਣ ਪੰਜ ਸਿੰਘ ਨੇ, ਕਿਉਂਕਿ ਮਾਰੀ ਦੀ ਬਾਣੀ ਆਉਂਦੀ ਗੁਰਸਿੱਖਾਂ ਅੰਦਰ ਸਤਿਗੁਰੂ ਵਰਤੇ ਚੁਣ ਕੱਢੇ ਲੱਦੋਂ ਬਾਰੇ, ਆਮ ਸਿੱਖ ਵੀ ਪੰਜ ਪਿਆਰਿਆਂ ਦੀ ਪੰਜਾਂ ਸਿੰਘਾਂ ਦੀ ਸੇਵਾ ਕਰ ਸਕਦਾ ਪਰ ਪੰਜ ਪਿਆਰਾ ਨਹੀਂ ਕਲਾ ਸਕਦਾ, ਸਿੰਘ ਕਲਾਉਣਗੇ ਪੰਜ ਸਿੰਘ ਖੰਡੇ ਬਾਟੀ ਦੀ ਸੇਵਾ ਹੋਣਗੇ, ਪੰਜ ਪਿਆਰੇ ਪੰਜ ਪਿਆਰੇ ਸੀ ਉਹ, ਕਿਉਂਕਿ ਉਹਨਾਂ ਦਾ ਭੇਖ ਬਣਾਉਣਾ ਉਹਨਾਂ ਵਾਂਗੂ ਸਭ ਕਰਨਾ, ਉਹ ਆ ਸਾਨੂੰ ਆ ਖਾ ਜਾਂਦੀ ਹੈ ਤੁਕ ਜਿਹੜੀ ਇਸ ਰਹਾਉ ਦੀ ਤੁਕ ਮਹਲਾ ਦੇ ਪੰਜਵਾਂ ਦੇ ਰਿਹਾ,
ਜੋ ਪ੍ਰਿਆ ਮਾਨੇ
ਰਹਾਉ ਦੀ ਤੁਕ, ਅਸੀਂ ਪਿੱਛੇ ਥੰਮ ਰੂਲ ਲੱਭ ਲਿਆ ਹੈ ਵੀ ਰਹਾਉ ਦੀ ਤੁਕ ਤੋਂ ਪਹਿਲੀਆਂ ਜੋ ਦੋ ਤੁਕਾਂ ਹੋਣਗੀਆਂ ਬਹੁਤ ਉੱਚ ਚੋਟੀ ਦੀਆਂ ਹੋਣਗੀਆਂ ਜਾਂ ਬਹੁਤ ਭਿਆਨਕ ਹੋਣਗੀਆਂ ਜਿੱਦਾਂ ਦਾ ਸ਼ਬਦ ਹੋਏਗਾ, ਔਰ ਫਿਰ ਉਹ ਦੋਨੋਂ ਤੁਕਾਂ ਰਹਾਉ 'ਚ ਆਣ ਕੇ ਸਮਾ ਜਾਣਗੀਆਂ। ਹੁਣ ਜਿਹੜੀ ਪਹਿਲੀ ਤੁਕ ਹੈ ਇਹ ਸਾਰਾ ਪੁਆੜਾ ਕਿੱਥੋਂ ਪੈਂਦਾ, ਰੀਸ ਕਰਨੀ ਉਹਨਾਂ ਦੀ ਜਿਹੜੇ ਕਿ ਪ੍ਰਿਆ ਨਾ ਮੰਨੇ ਆ ਚੜ੍ਹੇ ਆ ਜਿਹੜੇ ਕਿ ਅਸਲ ਸੁਹਾਗਣਾ ਹੈ ਉਹਨਾਂ ਦੀ ਰੀਸ ਕਰਨੀ, ਇਹ ਐਵੇਂ ਹੱਠ ਕਰਨ ਕੂੜੇ ਮੂਰਖ ਦਾ, ਇਹ ਤੁਰਦਾ ਕਿੱਥੋਂ ਹੈ,
ਸੇਵਾ ਥੋਰੀ ਮੰਗਣ ਪਾਤਾ, ਸੇਵਾ ਥੋਰੀ ਮੰਗਣ ਪਾਤਾ,
ਮਹਿਲ ਨਾ
ਸਦਾਏ
ਮਾਇਆ ਕਾ ਮਾਤਾ
मने नहीं प्रीते कहे मुखे राता। मैं ते जी रतड़ा सज्जन, मैं ते रंगड़ा सज्जन, अंदर प्रीत है ही नहीं।
मने नहीं प्रीत कहे मुखे राता।
अगले च महला पंजवा कमाल दी गरीबी च आउंदे ने। महला पंजवा कहिंदा मैं कामी है, मैं कुचल है, मैं कठोर है, हे रब मेरी बेनती सुन ला। उतलिया नू डिस्कस करके महाराज दी मन दी दशा देखनी है किथे गई है। महला पंजवा कहिंदा
कहो नानक प्रभ बिनो सुनी है, कहो नानक प्रभ बिनो सुनी है। कुचल कठोर कामी मुक्त की है, कुचल कठोर कामी मुक्त की है।
इस शब्द च दो रहाओ ने, दो सेंट्रल आइडिया, दो एक्सल ने जिदे दुआले सारा शब्द पाउंदा है। पहिया इहदे च दो जिस्ट है, दो तत् वस्तुआं है। रहाओ जिहड़े दो इहदे च देते महाराज ने, ਇਹ ਅਸੀਂ ਜਿਹੜੀ ਲਾਈਨ ਪੜ੍ਹੀਏ ਅਖੀਰਲੇ ਰਹਾਉ ਦੀਆਂ ਪਹਿਲੀਆਂ ਦੋ ਤੁਕਾਂ ਉੱਚ ਚੋਟੀ ਦੀਆਂ। ਜਦੋਂ ਉਹਨੇ ਬਿਨੋਦ ਸੁਣ ਲਈ, ਕੁਚਲ ਕਠੋਰ ਕਾਮੀ ਮੁਕਤ ਕਰ ਗਿਆ, ਫਿਰ ਕੀ ਹੋਇਆ? ਫਿਰ ਦਰਸ਼ਨ ਦੇ
ਕੀ ਵਡਿਆਈ, ਇਹ ਤੁਮ ਸੁਖਦਾਤੇ ਇਹ ਪੁਰਖ ਸੁਭਾਈ,
ਗਰੀਬ ਹੋ ਕੇ ਬੇਨਤੀ ਕਰਕੇ ਏਦਾਂ ਗਰੀਬ ਬਣ ਕੇ ਉਹ ਮੁਕਤ ਹੋ ਗਿਆ। ਫਿਰ ਉੱਥੋਂ ਬਾਅਦ ਉਹਦੇ ਦਰਸ਼ਨ ਹੋ ਗਏ, ਤੇ ਜਿਨ ਚਿਕਰ ਦਰਸ਼ਨ ਨਹੀਂ ਹੋਏ ਉਨ ਚਿਕਰ ਪਹਿਲਾ ਰਹਾਉ ਕੀ ਸੀ?
ਜੋ ਪ੍ਰਿਆ ਮਾਨੇ ਤਿੰਨ ਕੀ, ਜੋ ਪ੍ਰਿਆ ਮਾਨੇ ਤਿੰਨ ਕੀ,
ਰਹਾਉ। ਦੂਜਾ ਰਹਾਉ ਕੀ ਹੈ?
ਦਰਸ਼ਨ ਦੇਖੇ ਕੀ ਵਡਿਆਈ।
ਪਰ ਇਹ ਰਹਾਉ ਤੋਂ ਪਹਿਲੀਆਂ ਤੁਕਾਂ ਉਹ ਕਿਹੜੀਆਂ ਜਿਹੜੀਆਂ ਇਸ ਰਹਾਉ ਚ ਸਮਾਉਣੀਆਂ? ਉਹ ਹੈ ਪਹਿਲਾਂ ਬੇਨਤੀ ਰੂਪ ਹੋ ਕੇ, ਇੰਨਾ ਨੀਵਾਂ ਬਣ ਜਾ ਕੀੜੀ ਵਾਂਗੂ, ਨੀਚਾਂ ਵਾਂਗੂ, ਕੀਟਾਂ ਵਾਂਗੂ, ਕਾਮੀਆਂ ਵਾਂਗੂ, ਕਪਟੀਆਂ ਵਾਂਗੂ, ਕਠੋਰੀਆਂ ਵਾਂਗੂ ਆਪਣੇ ਆਪ ਨੂੰ ਸਮਝ, ਤਾਂ ਜਾ ਕੇ ਇਸ ਦਰਸ਼ਨ ਦੇਖੇਗਾ ਉਸ ਰੱਬ ਦੇ।
ਏ ਦਰਸ਼ਨ ਦੇਖੇ ਕੀ ਵਡਿਆਈ।
ਭਾਈ ਜਿਹਨੇ ਉਹਦੇ ਪ੍ਰਭੂ ਦੇ ਦਰਸ਼ਨ ਪਾਇਆ ਉਹਦੀ ਵਡਿਆਈ ਹੈ ਸਾਰੀ। ਉਹ ਬੰਦਾ ਸਭ ਤੋਂ ਵੱਡਾ ਹੈ, ਤੇ ਉਹ ਆਏਗਾ ਕਿੱਦਾਂ?
ਕਾਹੋ ਨਾਨਕ ਪ੍ਰਭ ਬਿਨੋ ਸੁਣੀ ਜੈ, ਏ ਕੁਚਲ ਕਠੋਰ
ਕੁਚਲ
ਕੁਚਲ ਕਠੋਰ ਕਾਮੀ ਮੁਕਤ ਕੀ ਜੈ।
ਫੇਰ ਦਰਸ਼ਨ ਹੋਣਗੇ, ਤੇ ਜਿਨ ਚਿਕਰ ਦਰਸ਼ਨ ਨਹੀਂ ਕਿਸੇ ਨੂੰ ਹੋਏ ਉਹ ਹਿਪੋਕ੍ਰੇਸੀ, ਉਹ ਦਿਖਾਵਾ ਹੈ ਹਾਲੀ। ਉਹ ਦਿਖਾਵਾ ਕੀ ਹੈ?
ਭੇਖ ਦਿਖਾਵਾ ਸੱਜ ਨਾ ਕਮਾਵੇ, ਇਹ ਭੇਖ ਦਿਖਾਵਾ ਇਹ ਸੱਜ ਨਾ ਕਮਾਵੇ, ਇਹ ਭੇਖ ਪਹਿਲਾ ਗਊ ਬ੍ਰਾਹਮਣ ਕੋ ਕਰ ਲਾਵੋ, ਇਹ 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 ਗੋਬਰੇ ਤਰਨ ਨ ਜਾਈ,
ਗੋਬਰੇ ਤਰਨ ਨ ਜਾਈ,
ਸੀਏ ਟੁੰਡੇ ਅਸਰਾਜੇ ਦੀ ਧੁਨੀ ਤੇ ਸਾਰੀ ਵਾਰ ਲਾ ਰਹੇ ਹਾਂ। ਉਹਦੀ ਧੁਨੀ ਅਸੀਂ ਗੁਰੂ ਪਰਾਇਣ ਹੋ ਕੇ ਸਿੰਘਾਂ ਨਾਲ ਧੁਨੀ ਲੱਭੀ ਹੈ ਜਿਹਦੇ ਤੇ ਇੱਕ ਇੱਕ ਸਿਆਰੀ ਔਰ ਬਿਹਾਰੀ ਖੁੱਲਦੀ ਜਾ ਰਹੀ ਹੈ। ਉਹ ਟੁੰਡੇ ਅਸਰਾਜੇ ਦੀ ਧੁਨੀ ਦੇ ਉੱਤੇ ਹੀ ਇਹਨੂੰ ਗਾਉਣ ਦਾ ਹੁਕਮ ਹੈ। ਸਾਰੀ ਵਾਰ ਨੂੰ ਅਸੀਂ ਪਿਛਲੀਆਂ 15 ਪੌੜੀਆਂ ਇਸੇ ਧੁਨੀ ਤੇ ਚੱਕੀ ਆ ਰਹੇ ਹਾਂ। ਆ ਹੁਣ ਅੱਜ ਦੀ 16ਵੀਂ ਪੌੜੀ ਅਸੀਂ ਭੇਖ ਨੂੰ ਖੰਡਨ ਕਰਨ ਲਈ ਜੋ ਮਹਾਰਾਜ ਨਾਲ ਰੋਜ਼ ਸਾਨੂੰ ਇਸ ਵਾਰ 'ਚ ਦੱਸਿਆ ਹੈ ਉਹਦਾ ਅੱਜ ਅਸੀਂ ਗਿਆਨ ਲੈਣਾ ਹੈ। ਔਰ ਉਹ ਅਸੀਂ ਗਾਉਣਾ ਵੀ ਸਾਰਾ ਹੀ ਉਸੇ ਧੁਨ 'ਤੇ ਹੈ ਜਿਸ ਧੁਨ 'ਤੇ ਹੁਕਮ ਹੈ, ਉਹ ਹੈ ਟੁੰਡੇ ਅਸਰਾਜੇ ਕੀ ਧੁਨੀ।
ਗਊ ਬ੍ਰਾਹਮਣ ਕੋ ਕਰ ਲਾਵੋ, ਗਊ ਬ੍ਰਾਹਮਣ ਕੋ ਕਰ ਲਾਵੋ, ਇਹ ਗੋਬਰ ਤਰਨ ਨਾ ਜਾਈ, ਧੋਤੀ ਟਿੱਕਾ ਤੈ ਜਪ ਮਾਲੀ, ਇਹ ਧਾਨ ਮਲੇ ਛਾ ਖਾਈ, ਇਹ ਅੰਤਰ ਪੂਜਾ ਪੜੇ ਕਦੇ ਪਾ, ਇਹ ਸੰਜਮ ਤੁਰਕਾ ਪਾਈ, ਛੋੜੀ ਲੈ ਪਖੰਡਾ, ਛੋੜੀ ਲੈ ਪਖੰਡਾ, ਛੋੜੀ ਲੈ ਪਖੰਡਾ, ਛੋੜੀ ਲੈ ਪਖੰਡਾ, ਇਹ ਨਾਮ ਮੈਂ ਲੈ ਆ ਜਾਹੇ ਤਰੰਦਾ, ਇਹ ਨਾਮ ਮੈਂ ਲੈ ਆ ਜਾਹੇ ਤਰੰਦਾ, ਛੋੜੀ ਲੈ ਪਖੰਡਾ, ਛੋੜੀ ਲੈ ਪਖੰਡਾ, ਛੋੜੀ ਲੈ ਪਖੰਡਾ, ਛੋੜੀ ਲੈ ਪਖੰਡਾ।
ਮਹੱਲਾ ਪਹਿਲਾ ਸਲੋਕ ਦਿੰਦਾ, ਵੇਦਾਂ ਸ਼ਾਸਤਰਾਂ ਚ ਇੰਨਾ ਰੌਲਾ ਪਿਆ ਨਾ ਇਸ ਗਊ ਤੇ ਬ੍ਰਾਹਮਣ ਦਾ, ਸਾਰੇ ਵੇਦਾਂ ਸ਼ਾਸਤਰਾਂ ਚ ਇਹਨੂੰ ਬੜਾ ਪਵਿੱਤਰ ਮੰਨਿਆ ਜਾਂਦਾ, ਬ੍ਰਾਹਮਣ ਨੂੰ ਸਭ ਤੋਂ ਉੱਚਾ ਮੰਨਿਆ ਜਾਂਦਾ ਵੀ ਇਹ ਬ੍ਰਹਮਾ ਦੇ ਮੂੰਹ ਚੋਂ ਨਿਕਲਿਆ। ਜਿਹੜੇ ਖਸ਼ਤਰੀ ਹੈ ਇਹ ਮੋਢਿਆਂ ਚੋਂ ਨਿਕਲੇ ਬਾਜੂਆਂ ਚੋਂ, ਤੇ ਸਾਡੇ ਵਰਗੇ ਜੱਟ ਜ਼ਿਮੀਦਾਰ ਸਾਡੇ ਲੋਕ ਇਹ ਗੋਡਿਆਂ ਤੋਂ ਤੇ ਪੈਰਾਂ ਚੋਂ ਸੂਦ ਤੇ ਵੈਸ ਨਿਕਲੇ। ਇਸ ਕਰਕੇ ਸਦਾ ਹੀ ਇਹਨਾਂ ਉੱਚੀਆਂ ਜਾਤੀਆਂ ਦੀ ਸੇਵਾ ਕਰਦੇ ਰਹਿਣ, ਖੱਤਰੀਆਂ ਦੀ ਤੇ ਬ੍ਰਾਹਮਣਾਂ ਦੀ, ਜਿਹੜੇ ਸੂਦ ਵੈਸ। ਇਹ ਜਿਹੜਾ ਬ੍ਰਾਹਮਣ ਸੀ ਸਾਰੇ ਹਿੰਦੂ ਯੂਨੀਵਰਸਿਟੀ ਪਤਾ ਕਿੱਦਾਂ ਬਣੀ? ਬਨਾਰਸ ਹਿੰਦੂ ਯੂਨੀਵਰਸਿਟੀ, ਕਿਉਂਕਿ ਮੈਂ ਉੱਥੇ ਦਾ ਗ੍ਰੈਜੂਏਟ ਹਾਂ, ਮੈਂ ਉੱਥੇ ਪੜ੍ਹਦਾ ਰਿਹਾ ਇੰਜੀਨੀਅਰਿੰਗ। ਉਹ ਮੈਂ ਉੱਥੇ ਹੈਰਾਨ ਰਹਿ ਗਿਆ ਵੀ ਐਡੀ ਵੱਡੀ ਯੂਨੀਵਰਸਿਟੀ ਇਹ ਜ਼ਮੀਨ ਸਾਰੀ ਕਿੱਦਾਂ ਬਣ ਗਈ। ਮੈਨੂੰ ਉੱਥੇ ਜਾ ਕੇ ਉਹਦੀ ਹਿਸਟਰੀ ਦਾ ਪਤਾ ਲੱਗਾ। ਮੈਂ ਤੁਹਾਨੂੰ ਉਹ ਚੀਜ਼ਾਂ ਕ੍ਰਿਸਟਲਾਈਜ਼ ਕਲੀਅਰ ਦੱਸ ਰਿਹਾ ਜਿਹੜੀਆਂ ਬਾਣੀ ਨਾਲ ਟੈਲੀ ਕਰਨਗੀ। ਉਹ ਜਿਹੜਾ ਰਾਜਾ ਸੀ ਉਹ ਬਨਾਰਸ ਦਾ, ਉਹ ਜ਼ਮੀਨ ਨਾ ਦੇਵੇ ਐਡੀ ਵੱਡੀ। ਮਦਨ ਮੋਹਨ ਮਾਲਵੀਆ ਜਿਹੜਾ ਸੀ ਇਹ ਬੜਾ ਭਾਰਾ ਲੀਡਰ ਸੀ। ਉਸ ਮਦਨ ਮੋਹਨ ਮਾਲਵੀਆ ਹੀ ਪੰਜਾਬ 'ਚ ਆਇਆ ਔਰ ਉਹਨੇ ਜਿਹਨੇ ਬਾਗ ਦਾ ਜਿਸ ਵੇਲੇ ਮੋਰਚਾ ਲੱਗਾ ਸੀ, ਸਿੰਘਾਂ ਨੂੰ ਲਾਠੀਆਂ ਪੈ ਰਹੀਆਂ ਸੀ, ਡਾਂਗਾਂ ਪੈ ਰਹੀਆਂ ਸੀ, ਉਹ ਇਸ ਕੌਮ ਨੂੰ ਦੇਖ ਕੇ ਉਹਨੇ ਹਿੰਦੁਸਤਾਨ 'ਚ ਜਾ ਕੇ ਐਲਾਨ ਕੀਤਾ ਵੀ ਹਰ ਹਿੰਦੂ ਦੇ ਘਰ 'ਚ ਵੱਡਾ ਲੜਕਾ ਸਿੱਖ ਬਣੋ। ਵੀ ਐਸੀ ਕੌਮ ਹੈ ਹਿੰਦੂਆਂ ਦੇ ਵਿੱਚ, ਹਰ ਇੱਕ ਹਿੰਦੂ ਦੇ ਘਰ 'ਚ ਇੱਕ ਲੜਕਾ ਸਿੱਖ ਬਣੇ। ਇਹ ਉਸਨੇ ਉਸ ਵੇਲੇ ਨਾਰਾ ਮਾਰਿਆ ਸੀ ਮਦਨ ਮੋਹਨ ਮਾਲਵੀ, ਕਿਉਂਕਿ ਗੁਰੂ ਕੇ ਬਾਗ ਦਾ ਮੋਰਚੇ ਦੇ ਵਿੱਚ ਉਹ ਹਾਲਤਾਂ ਦੇਖ ਕੇ ਗਿਆ ਸੀ ਨੋਨ ਵਾਇਲੈਂਸ ਵਾਲੀ। ਉਹ ਜਿਸ ਵੇਲੇ ਵਾਪਸ ਗਿਆ ਉੱਥੇ ਤੇ ਉਹਨੇ ਬਨਾਰਸ ਯੂਨੀਵਰਸਿਟੀ ਬਣਾਈ। ਉਹ ਬ੍ਰਾਹਮਣ ਸੀ, ਉਹ ਜਾ ਕੇ ਨਾ ਰਾਜੇ ਨੂੰ ਸਾਰੇ, ਉਹ ਰਾਜਾ ਸਾਨੂੰ ਕਹਿਣ ਜੀ ਰਾਜਾ ਜ਼ਮੀਨ ਨਹੀਂ ਦਿੰਦਾ, ਯੂਨੀਵਰਸਿਟੀ ਫੰਡ ਸਾਰਾ ਇਕੱਠਾ ਹੋ ਗਿਆ, ਜ਼ਮੀਨ ਦੇ ਇਹਦੀ ਰਾਜੇ ਦੀ ਹੈ ਬਨਾਰਸ ਦੀ। ਉਹ ਕਹਿੰਦੇ ਇਹਦੇ 'ਤੇ ਸੌਖਾ ਇਲਾਜ, ਕਹਿੰਦੇ ਸਾਡੇ ਵੇਦਾਂ ਸ਼ਾਸਤਰਾਂ 'ਚ ਜਿਹੜੀ ਬ੍ਰਹਮ ਹੱਤਿਆ ਹੁੰਦੀ ਨਾ ਉਹ ਬੜੀ ਬੁਰੀ ਮੰਨੀ ਗਈ ਹੈ। ਉਹ ਕਹਿੰਦੇ ਰਾਜੇ ਨੂੰ ਕਹੋ ਵੀ ਮੈਂ ਉਸ ਜ਼ਮੀਨ 'ਤੇ ਜਾ ਕੇ ਉਹ ਜਿਹੜਾ ਵੱਡਾ ਸਾਰਾ ਦਰਖਤ ਹੈ ਪਿੱਪਲ ਦਾ ਉਹਦੇ ਉੱਤੋਂ ਡਿੱਗ ਕੇ ਅਤੇ ਮਰਨ ਲੱਗਾ, ਨਹੀਂ ਤਾਂ ਜ਼ਮੀਨ ਦੇ ਦੇ। ਉਹਨੂੰ ਪਤਾ ਸੀ ਵੀ ਇਹ ਬ੍ਰਾਹਮਣ ਹੈ ਔਰ ਇਹ ਬ੍ਰਹਮ ਹੱਤਿਆ ਤੇਰੇ ਜੁੰਮੇ ਲੱਗਣੀ। ਉਹ ਰਾਜਾ ਆ ਗਿਆ ਜੀ, ਉਹਨੇ ਉਹ ਉੱਤੇ ਚੜ੍ਹਿਆ ਪਿੱਪਲ ਦੇ, ਉਹ ਰਾਜਾ ਦੌੜਾ ਆ ਗਿਆ, ਉਹਨੂੰ ਖਾਪ ਕੀਤੀ। ਉਹ ਕਹਿੰਦਾ ਮਰਮਕ ਮੈਂ ਮਲ ਗਿਆ, ਕਹਿੰਦਾ ਦੇ ਜ਼ਮੀਨ ਨਹੀਂ ਤੇ ਮੈਂ ਡਿੱਗਣ ਲੱਗਾ। ਉਹਨੇ ਜ਼ਮੀਨ ਦੇ ਦਿੱਤੀ। ਐਸੇ ਮਦਨ ਮੋਹਨ ਮਾਲਵੀਆ ਜੀ ਸੀ। ਔਰ ਉਹਨਾਂ ਨੂੰ ਇਹ ਲੇਕਿਨ ਵੇਦਾਂ ਇਹ ਕਹਾਣੀ ਕਿਉਂ, ਰਾਜਾ ਕਿਉਂ ਡਰ ਗਿਆ ਵੀ ਬ੍ਰਹਮ ਹੱਤਿਆ, ਉਹ ਕੋਈ ਇਹੋ ਜਿਹਾ ਰਾਜਾ ਹੁੰਦਾ ਕਹਿੰਦਾ ਮਰਨਾ ਮਰਦੇ ਮੈਨੂੰ ਇਹਦੀ। ਲੇਕਿਨ ਵਿਸ਼ਵਾਸ ਬ੍ਰਾਹਮਣਾਂ ਦਾ ਕੀ ਸੀ, ਸਾਰੇ ਵੇਦਾਂ ਸ਼ਾਸਤਰਾਂ ਦੇ ਵਿੱਚ ਗਊ ਤੇ ਬ੍ਰਾਹਮਣ ਦਾ ਰੌਲਾ ਪਿਆ। ਇਹ ਨਹੀਂ ਵੀ ਉਹਨਾਂ 'ਤੇ ਟੈਕਸ ਲੱਗਦਾ ਸੀ ਜਾਂ ਸਾਰੇ ਅਰਥ ਕੱਢਣ, ਗਲਤ ਗੱਲ ਹੈ। ਇਹ ਵੇਦਾਂ ਸ਼ਾਸਤਰਾਂ ਦੇ ਉੱਤੇ ਟੋਕ ਹੈ, ਮਾਰ ਸਾਰੀ ਬਾਣੀ ਹੀ ਬ੍ਰਾਹਮਣਵਾਦ ਦੇ ਉੱਤੇ ਟੋਕ ਹੋਏਗੀ ਹਰ। ਇਸ ਕਰਕੇ ਮਹਾਰਾਜ ਕਹਿੰਦੇ ਉਹ ਸਾਰੇ ਤੂੰ ਸਾਰੇ ਰੌਲਾ ਪਾਇਆ, ਇਹ ਬ੍ਰਾਹਮਣ ਤੇ ਗਊ ਦਾ ਹੀ ਸਾਰੀ ਉਮਰ 'ਚ ਰੌਲਾ, ਕਦੀ ਕੋਈ ਗੋਏ ਨਾ ਵੀ ਤਰਿਆ, ਗੋਬਰੇ ਤਰਨ ਨਾ ਜਾਈ, ਕਿਉਂਕਿ ਉਹ ਲੇਪ ਦਿੰਦੇ ਨੇ। ਸਾਡੇ ਦਾ ਇੱਥੇ ਦਾ ਪ੍ਰਾਈਮ ਮਿਨਿਸਟਰ ਇੱਕ ਐਸਾ ਹੋ ਗਿਆ ਜਿਹੜਾ ਗਊਆਂ ਦਾ ਮੂਤ ਕੀ ਉਹ ਆਪਣਾ ਮੂਤ ਹੀ ਪੀ ਜਾਂਦਾ ਹੈ ਕਿ ਨਹੀਂ ਸੀ ਪ੍ਰਾਈਮ ਮਿਨਿਸਟਰ ਮਹਾਰਾਜੀ ਦੇਸਾਈ ਉੱਥੇ ਅਮੈਰੀਕਾ 'ਚ ਗਿਆ ਸਾਡੇ ਕੋਲ, ਮੈਨੂੰ ਕਹਿੰਦੇ ਮਿਸਟਰ ਸਿੰਘ ਵਾਟ ਨਾਊਂਸੈਂਸ ਦਿਸ ਯੂਅਰ ਪ੍ਰਾਈਮ ਮਿਨਿਸਟਰ। ਮੈਂ ਉਹਨੂੰ ਕੀ ਜਵਾਬ ਦੇਵਾਂ ਵੀ ਇਹ ਤੇ ਇਹਨੂੰ ਤੇ ਟੋਨਕ ਐਵੇਂ ਲੱਗਦੀ ਹੈ, ਇਹ ਤੇ ਟੋਨਕ ਪੀਂਦਾ, ਕਿਉਂਕਿ ਗਊ ਪਿਸ਼ਾਬ ਬੜਾ ਪਵਿੱਤਰ ਮੰਨਿਆ ਜਾਂਦਾ। ਬੱਚਾ ਜੋ ਪੈਦਾ ਹੁੰਦਾ ਬੀਬੀ ਸਾਰਿਆਂ ਉਹਨਾਂ ਨੇ ਗਊ ਪਿਸ਼ਾਬ ਨਾਲ ਲਾਉਂਦੇ, ਜੇ ਚੌਂਕਾ ਸੁੱਚਾ ਕਰਨਾ ਤਾਂ ਗੋਬਰ ਤੇ ਚੜਾਈ ਹੈ। ਤਾਂ ਮਹਾਰਾਜ ਨੇ ਵਾਰ 'ਚ ਲਿਖਿਆ ਵੀ ਵੇਦੋਂ ਸ਼ਾਸਤਰਾਂ 'ਚ ਇਹਦੇ 'ਤੇ ਟੈਕਸ ਨਹੀਂ ਲਾਉਂਦੇ, ਕਰ ਲਾਭ ਹੈ ਜੀ। ਉਹ ਕਰਲਾਵਾਂ ਦਾ ਮਤਲਬ ਸਾਰੇ ਵੇਦ ਸ਼ਾਸਤਰ ਇਹੋ ਹੀ ਰੌਲਾ ਪਾ ਰਹੇ ਆ ਕਿ ਇਹ ਗਊ ਬ੍ਰਾਹਮਣ ਕਾ ਕਰਲਾਵ ਕਰਲਾਓ, ਮਤਲਬ ਤੂੰ ਕਰਲਾਉਣ ਡੇ ਵੇਦ ਸ਼ਾਸਤਰ, ਤੁਸੀਂ ਰੱਬ ਨੂੰ ਕਰਲਾਓ, ਰੱਬ ਦਾ ਨਾਂ ਲਾਓ, ਉਹਨੂੰ ਕਰਲਾਓ ਕਿ ਤੁਸੀਂ ਗਊ ਬ੍ਰਾਹਮਣਾਂ ਨੂੰ ਅੱਗੇ ਕਰੀ ਜਾਂਦੇ। ਗਊ ਬ੍ਰਾਹਮਣ ਕਾ ਕਰਲਾਓ, ਗਊ ਬ੍ਰਾਹਮਣ ਕਾ ਕਰਲਾਓ, ਇਹ ਗੋਬਰ ਤਰਨ ਨਾ ਜਾਈ। ਹੋਰ ਨਾਮ ਜਪਣ ਵਾਲੇ ਜਿਹੜੇ ਤਕੜੇ ਗੁਰਸਿੱਖ ਹੋਏ ਨੇ ਬਾਬਾ ਅਤਰ ਸਿੰਘ ਜੀ ਮਸਤੂਆਣੇ ਵਾਲੇ, ਉਹ ਆਪ ਦੱਸਦੇ ਦੀ ਸਾਡੇ ਬਾਪੂ ਜੀ ਨਾਲ ਸਾਰੀ ਕਹਾਣੀ ਸੁਣੀ ਹੈ, ਉਹਨੇ ਰਾਈਟਿੰਗ 'ਚ ਵੀ ਹੈ ਉਹਨਾਂ ਦੀ ਜੀਵਨੀ 'ਚ। ਮੁਹੰਮਦ ਗੌਰੀ ਜੋ ਬਹੁਤ ਵੱਡਾ ਪਠਾਨ ਹਮਲਾਵਰ ਹਰ ਵਾਰੀ ਪੈਂਦਾ ਸੀ ਹਿੰਦੁਸਤਾਨ ਦੇ ਉੱਤੇ ਅਤੇ ਪੰਜਾਬ ਦੀ ਧਰਤੀ ਨੂੰ ਤੱਪੜ ਬਣਾ ਕੇ ਲੰਘ ਕੇ ਅਤੇ ਗਾਂਹ ਜਾ ਕੇ ਯੂਪੀ ਸੀ ਪੀ 'ਚ ਹਮਲੇ ਕਰਦਾ ਸੀ, ਉਹ ਜਿਹੜਾ ਮੁਹੰਮਦ ਗੌਰੀ ਸੀ ਉਹਦਾ ਮੂੰਹ ਮੋੜਦਾ ਸੀ ਹਰ ਵਾਰੀ ਪ੍ਰਿਥਵੀ ਰਾਜ ਚੌਹਾਨ। ਉਹ ਐਡਾ ਵੱਡਾ ਤਕੜਾ ਰਾਜਪੂਤ ਸੀ ਜਿਹੜਾ ਕਿ ਆਵਾਜ਼ ਦੇ ਉੱਤੇ ਨਿਸ਼ਾਨਾ ਮਾਰ ਸਕਦਾ ਸੀ, ਉਹ ਹਰ ਵਾਰੀ ਉਹਦਾ ਮੂੰਹ ਖੱਟਾ ਕਰ ਦਿੰਦਾ ਸੀ। ਅਤੇ ਮੁਹੰਮਦ ਗੌਰੀ ਇੰਨੇ ਹੱਲੇ ਕੀਤੇ ਜਿੰਨੇ ਉਹ ਸੰਯੋਗਤਾ ਸ਼ੀਸ਼ੇ 'ਚ ਦੇਖੀ ਸਾਰੀ ਤੁਹਾਨੂੰ ਮੈਂ ਡਿਟੇਲ ਹਿਸਟਰੀ ਦੱਸਦਾ, ਔਰ ਆਉਣਾ ਇੱਥੇ ਗਊ ਬ੍ਰਾਹਮਣ 'ਤੇ ਹੀ ਹੈ। ਉਹ ਜਿਸ ਵੇਲੇ ਮੁਹੰਮਦ ਗੌਰੀ ਹਰ ਵਾਰੀ ਹਾਰ ਜਾਂਦਾ ਸੀ